ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸਤਨਾਮ। ਜਨਮ ਜਨਮ ਕੇ ਦੁਖਨ ਮਾਰਾ ਸੁਖ ਮਨ ਸੁਧਾਰੈ, ਦਰਸ਼ਨ ਭੇਟ ਤੋਤ ਨਿਹਾਲਾ ਘਰ ਕਾ ਨਾਮ ਵਿਚਾਰੈ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਕਤ ਮੁਖ ਦੇਵਾ ਕੱਟੈ ਜਮਕੈ ਪੰਦਾ। ਸਮਰੱਥ ਪੁਰਖ ਪੂਰਨ ਵਧਾਤੇ ਆਪੇ ਕਰਨਾ ਖਾਰਾ, ਆਪਣਾ ਦਾਸ ਕਰ ਆਪ ਵਾਰਾ ਨਾਨਕ ਨਾਮ ਅਧਾਰਾ। ਸ੍ਰੀ ਗੁਰੂ ਗੋਬਿੰਦ ਸਿੰਘ ਤਾਂਘ ਲੱਗੀ ਬਿੰਦ ਬਿੰਦ, ਬਾਰ ਦੇਵਾਂ ਜਿੰਦ ਜਿੰਦ ਵੇਖ ਲਾਂ ਦੀਦਾਰ ਮੈਂ। ਤੀਤ ਨੇ ਬਿਛਾਈ ਕਰਾਂ ਮਨ ਤਨ ਵਿੱਚ, ਮਰਾਂ ਸ਼ਰਧਾ ਮੌਜ ਜੀਵ ਮਰਾਂ ਜਾਵਾਂ ਬਲਿਗਾਰ ਮੈਂ। ਦੇਖ ਲੈ ਮਨਾ ਚੰਗੇ ਭਾਗਾਂ ਦੀ ਨਿਸ਼ਾਨੀ, ਮੇਰੇ ਆ ਮਨਾ ਉਹ ਚੰਗੇ ਕਰਮਾਂ ਦੀ ਨਿਸ਼ਾਨੀ, ਚੰਗੇ ਭਾਗਾਂ ਦੀ ਨਿਸ਼ਾਨ ਉਹ ਦੇਖ ਲੈ ਮਨਾ ਚੰਗੇ ਕਰਮਾਂ ਦੀ ਨਿਸ਼ਾਨ। ਲੈ ਮਨਾ ਚੰਗੇ ਕਰਮਾਂ ਦੀ ਨਿਸ਼ਾਨੀ, ਮੇਰਿਆ ਮਨਾ ਹੋਏ ਚੰਗੇ ਭਾਗਾਂ ਦੀ ਨਿਸ਼ਾਨੀ, ਕਰਮਾਂ ਦੀ ਨਿਸ਼ਾਨੀ ਚੰਗੇ ਭਾਗਾਂ ਦੀ ਨਿਸ਼ਾਨੀ, ਕਰਮਾਂ ਦੀ ਨਿਸ਼ਾਨੀ ਚੰਗੇ ਭਾਗਾਂ ਦੀ ਨਿਸ਼ਾਨੀ। ਉਹ ਕਰਮਾਂ ਦੀ ਨਿਸ਼ਾਨੀ ਚੰਗੇ ਭਾਗਾਂ, ਨਿਸ਼ਾਨੀ ਚੰਗੇ ਭਾਗਾਂ ਦੀ ਨਿਸ਼ਾਨੀ, ਕਰਮਾਂ ਦੀ ਨਿਸ਼ਾਨੀ ਚੰਗੇ ਭਾਗਾਂ ਦੀ ਨਿਸ਼ਾਨੀ। ਉਹ ਕਰਮਾਂ ਦੀ ਨਿਸ਼ਾਨੀ ਚੰਗੇ ਭਾਗਾਂ ਦੀ ਨਿਸ਼ਾਨ, ਮਨਾਵੇ ਚੰਗੇ ਕਰਮਾਂ ਦੀ ਨਿਸ਼ਾਨੀ, ਮੇਰਿਆ ਮਨਾਵੇ ਚੰਗੇ ਭਾਗਾਂ ਦੀ ਨਿਸ਼ਾਨੀ, ਮਾਣ ਯੋਗ ਸਤ ਸੰਗਿਓ, ਸੁਭਾਗੀਆਂ ਘੜੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠਣ ਦੀਆਂ ਪ੍ਰਾਪਤ ਹੋਈਆਂ। ਕਿਤਨੇ ਸਮੇਂ ਤੋਂ ਲੈ ਕੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਆਪ ਜੀ ਨੇ ਮਹਾਂਪੁਰਖਾਂ ਦੀ ਰਚਨਾ ਤੋਂ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਬੱਧਨੀ ਕਲਾ ਵਾਲੇ ਜਿਨ੍ਹਾਂ ਦੇ ਵੱਡੇ ਮਹਾਂਪੁਰਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਇੱਕੀ ਇੱਕੀ ਕਥਾ ਕਰ ਦੇਣੀਆਂ, ਸ੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ। ਉਹਨਾਂ ਤੋਂ ਪਹਿਲਾਂ ਸ੍ਰੀਮਾਨ ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ, ਜਿਨ੍ਹਾਂ ਦੀ ਸੰਗਤ ਸ੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਹੋਰਾਂ ਨੇ ਕੀਤੀ ਤੇ ਮਹਾਂਪੁਰਖਾਂ ਨੇ ਆਪਦੇ ਅੱਥੀ ਗੁਰੂ ਘਰ ਦੇ ਵਿੱਚ ਸੇਵਾ ਕਰਨੀ। ਜਿਵੇਂ ਅੱਜ ਆਪ ਜੀ ਨੇ ਸੁਣਿਆ ਸ੍ਰੀਮਾਨ ਸੰਤ ਬਾਬਾ ਵਿਸਾਖਾ ਸਿੰਘ ਜੀ ਕਿਸ਼ਨਪੁਰੇ ਵਾਲੇ, ਜਿਨ੍ਹਾਂ ਨੂੰ ਸੰਤ ਸਿਪਾਹੀ ਦਾ ਖਿਤਾਬ ਮਿਲਿਆ ਪਿਆ। ਸ੍ਰੀਮਾਨ ਸੰਤ ਬਾਬਾ ਵਿਸਾਖਾ ਸਿੰਘ ਜੀ, ਜਿਨ੍ਹਾਂ ਤੋਂ ਉਪਰੰਤ ਸ੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਕੋਕਰੀ ਵਾਲਿਆਂ ਨੇ ਸੇਵਾ ਕੀਤੀ ਕਿਸ਼ਨਪੁਰੇ ਦੇ ਵਿੱਚ। ਕੁਝ ਸਮਾਂ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਬੱਧਨੀ ਕਲਾ ਵਾਲਿਆਂ ਨੇ ਵੀ ਸੇਵਾ ਕੀਤੀ ਕਿਸ਼ਨਪੁਰੇ ਦੇ ਵਿੱਚ। ਉਹ ਮਹਾਂਪੁਰਖਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਜਿਨ੍ਹਾਂ ਨੇ ਕਿੰਨਾ ਸੋਹਣਾ ਇਤਿਹਾਸ, ਮਾਲਵਾ ਇਤਿਹਾਸ ਸ੍ਰੀਮਾਨ ਸੰਤ ਬਾਬਾ ਵਿਸਾਖਾ ਸਿੰਘ ਜੀ ਦੀ ਦੇਣ ਹੈ। ਜਿਹੜਾ ਮਾਲਵਾ ਇਤਿਹਾਸ ਆ ਨਾ, ਇਹ ਸ੍ਰੀਮਾਨ ਸੰਤ ਬਾਬਾ ਵਿਸਾਖਾ ਸਿੰਘ ਜੀ ਜਿਨ੍ਹਾਂ ਨੂੰ ਸੰਤ ਸਿਪਾਹੀ ਦਾ ਖਿਤਾਬ ਮਿਲਿਆ ਵਿਆ, ਬਾਣੀ ਦੀਆਂ ਪੰਗਤੀਆਂ ਕਿਰਪਾ ਕਰੇ ਜੇ ਪਾਰ ਬ੍ਰਹਿਮਤਾ ਖੋਆ ਸਾਧੂ ਸੰਗ। ਜਦੋਂ ਰੱਬ ਖੁਸ਼ ਹੁੰਦਾ, ਜਦੋਂ ਰੱਬ ਤਰੁੱਠਦਾ ਤੇ ਉਦੋਂ ਕੀ ਹੁੰਦਾ, ਉਦੋਂ ਇਹਨੂੰ ਨਾਮ ਜਪਣ ਵਾਲਿਆਂ ਦੀ ਸੰਗਤ ਹੁੰਦੀ ਹੈ। ਤੇ ਜੇ ਨਾਮ ਜਪਣ ਵਾਲਿਆਂ ਦੀ ਸੰਗਤ ਕਰਕੇ ਤੇ ਫਿਰ ਜਿਉਂ ਜਿਉਂ ਉਹ ਵਧਾਈ ਹੈ, ਜਿਉਂ ਜਿਉਂ ਸੰਗਤ ਕਰਦੇ ਜਾਈਏ ਨਾਮ ਦਾ ਰੰਗ ਚੜ੍ਹਦਾ ਹੀ ਜਾਂਦਾ ਹੈ। ਸੰਤ ਬਾਬਾ ਬਿਸ਼ਨ ਸਿੰਘ ਜੀ ਹੋਰਾਂ ਨੇ ਕਿੰਨੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਕਥਾ ਕੀਤੀਆਂ ਤੇ ਕਿੱਡੇ ਕਿੱਡੇ ਵਿਦਵਾਨਾਂ ਤੋਂ, ਕਿਸੇ ਪੰਡਿਤ ਤੋਂ, ਕਿਸੇ ਅਦਾਸੀ ਮਹਾਤਮਾ ਤੋਂ ਵਿਦਿਆ ਪੜ੍ਹੀ। ਕਿਤੇ ਸੌਖਾ ਪਿਆ ਸੰਤ ਬਣਨਾ? ਸੰਤ ਕਿਸੇ ਭੇਖ ਦਾ ਨੋ ਨਹੀਂ ਹੈ, ਸੰਤ ਲਿਬਾਸ ਦਾ ਨੋ ਨਹੀਂ ਵੀ ਜੇ ਆਪਾਂ ਚੋਲਾ ਪਾਲੋ ਤਾਂ ਸੰਤ ਬਣ ਜਾਂਗੇ, ਨਹੀਂ। ਸਾਧ ਸੰਗਤ ਸੰਤ ਉਦੋਂ ਬਣਦਾ ਜਦੋਂ ਜ਼ਿੰਦਗੀ ਪਰਪਕਾਰ ਦੇ ਵਿੱਚ ਲਾਉਂਦਾ ਤੇ ਇੱਕ ਸਵਾਸ ਨੂੰ ਵੀ ਬੇਅਰਥ ਨਾ ਜਾਣ ਦੇਵੇ। ਅੱਜ ਦਾ ਸੁਭਾਅ ਬਣ ਗਿਆ ਜਿਹੜਾ ਸੰਤਾਂ ਦੀ ਨਿੰਦਿਆ ਜੀ ਕਰੇ ਕਹਿਣਗੇ ਬੜਾ ਪ੍ਰਚਾਰਕ ਆ, ਬਈਆ ਤਾਂ ਕਮਾਲ ਕਰ ਗਿਆ। ਦੇਖ ਲਓ ਕਿਹੋ ਜਿਹਾ ਕਲ ਯੁੱਗ ਦਾ ਸਮਾਂ ਆ ਗਿਆ। ਬੀਤੇਗਾ ਜਾਂ ਭਾਂਤ ਕਲੂ, ਕਹਿੰਦੇ ਵੀ ਕਲ ਯੁੱਗ ਦਾ ਸਮਾਂ ਇਹੋ ਜਿਹਾ ਆਊਗਾ ਲੋਕੀ ਰੱਬ ਦਾ ਨਾਂ ਲੈਣ ਵਾਲੇ ਦੀ ਨਿੰਦਿਆ ਕਰਨਗੇ ਤੇ ਪਖੰਡੀਆਂ ਦਾ ਬੋਲਬਾਲਾ ਹੋਊਗਾ। ਕਿਹੋ ਜਿਹਾ ਸਮਾਂ ਕਲ ਯੁੱਗ ਦਾ! ਹੁਣ ਸ੍ਰੀਮਾਨ ਸੰਤ ਬਾਬਾ ਅਤਲ ਸਿੰਘ ਜੀ ਮਸਤੂਆਣੇ ਵਾਲੇ, ਜਿਨ੍ਹਾਂ ਨੇ ਪਤਾ ਹੀ ਨਹੀਂ ਗਿਣਤੀ ਤੋਂ ਬਾਹਰ ਗੁਰੂ ਘਰਾਂ ਦੀ ਸੇਵਾ ਕਰਾਈ ਹੈ, ਗਿਣਤੀ ਤੋਂ ਨਾ, ਤੇ ਸਿੱਖੀ ਦਾ ਪ੍ਰਚਾਰ ਉਹਨਾਂ ਸਮਿਆਂ ਦੇ ਵਿੱਚ ਜਦੋਂ ਸਾਧ ਸੰਗਤ ਸ੍ਰੀ ਸਾਹਿਬ ਤਿਆਰ ਹੋਇਆ ਕਰਦੇ ਤੇ ਓਨੀਆਂ ਕਿਰਪਾਨਾਂ ਨਾ ਪੂਰੀਆਂ ਹੋਇਆ ਕਰਨੀਆਂ ਜਿਨ੍ਹਾਂ ਮਹਾਂਪੁਰਖਾਂ ਨੇ ਨਾ ਜਦੋਂ ਪ੍ਰਚਾਰ ਕਰਿਆ ਕਰਨਾ। ਮਹਾਂਪੁਰਖਾਂ ਨੇ ਪ੍ਰਚਾਰ ਕੀਤਾ ਕਲਕੱਤੇ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਨੇ, ਤੇ ਜਦੋਂ ਮਹਾਂਪੁਰਖਾਂ ਨੇ ਇੱਕ ਦਿਨ ਸੰਗਤਾਂ ਨੂੰ ਬੇਨਤੀ ਕੀਤੀ ਭਾਈ ਜਿਨ੍ਹਾਂ ਨੇ ਗੁਰੂ ਕੇ ਜਹਾਜ਼ੇ ਚੜ੍ਹਨਾ ਤਿਆਰ ਪ੍ਰਤਿਆਰ ਹੋ ਕੇ ਆਓ, ਬੇਅੰਤ ਸੰਗਤ ਆ ਗਈ। ਮਹਾਂਪੁਰਖਾਂ ਨੇ ਸੇਵਾਦਾਰਾਂ ਨੇ ਪੁੱਛਿਆ ਬਾਬਾ ਜੀ ਵੀ ਇਹ ਤੁਸੀਂ ਕਲਾ ਕੀ ਵਰਤਾਈ ਹੈ? ਮਹਾਂਪੁਰਖ ਕਿਹੋ ਜਿਹੀ ਬਿਰਤੀ ਦੇ ਮਾਲਕ ਹੁੰਦੇ ਆ, ਆਪਦੀ ਵਡਿਆਈ ਨਹੀਂ ਚਾਹੁੰਦੇ। ਜਿਹਦੇ ਅੰਦਰ ਨਾਮ ਦਾ ਕਿਣਕਾ ਨਾ, ਉਹ ਆਪਦੀ ਉਪਮਾ ਨਹੀਂ ਚਾਹੁੰਦਾ, ਆਪਦੀ ਵਡਿਆਈ ਨਹੀਂ ਕਦੇ ਵੀ ਚਾਹੁੰਦਾ। ਮਹਾਂਪੁਰਖ ਕਹਿੰਦੇ ਭਾਈ ਮੈਂ ਤਾਂ ਕਾਹਦੀ ਕਲਾ ਵਰਤਾਈ ਆ, ਕਹਿੰਦੇ ਜਿੱਦੇ ਦਾ ਮੈਂ ਅੰਮ੍ਰਿਤ ਪਾਨ ਕੀਤਾ ਨਾ ਤੇ ਮੈਂ ਆਪਦੇ ਰੋਮਾਂ ਨੂੰ ਦਸਵੇਂ ਪਾਤਸ਼ਾਹ ਦੇ ਰੋਮ ਸਮਝ ਕੇ ਕਿਤੇ ਜੂਠੇ ਹੱਥ ਨਹੀਂ ਲਾਏ। ਤੇ ਆਪਾਂ ਰੋਮਾਂ ਨੂੰ ਵੱਡ ਵੱਡ ਛਿੱਟੀ ਜਾਂਦੇ ਹਾਂ, ਦੇਖ ਲਓ ਕਿੰਨਾ ਫਰਕ ਹੈ। ਮਹਾਂਪੁਰਖ ਕਹਿੰਦੇ ਨਾ ਮੈਂ ਆਪਦੇ ਰੋਮਾਂ ਨੂੰ ਜਿੱਦੇ ਦਾ ਅੰਮ੍ਰਿਤ ਪਾਨ ਕੀਤਾ, ਇਹ ਮਹਾਂਪੁਰਖਾਂ ਦੀ ਆ, ਸੰਤਨ ਕੀ ਸੁਣ ਸਾਚੀ ਸਾਖੀ। ਕਿੰਨੇ ਕਿੰਨੇ ਜਪਜੀ ਸਾਹਿਬ ਦੇ ਪਾਠ ਲੱਖਾਂ ਹੀ ਹਜ਼ੂਰ ਸਾਹਿਬ ਦੀ ਧਰਤੀ ਚ, ਇੱਥੇ ਹੀ ਬਸ ਨਹੀਂ। ਸ੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਜਿਨ੍ਹਾਂ ਨੇ ਸਾਧ ਸੰਗਤ, ਸੰਤ ਬਾਬਾ ਬਿਸ਼ਨ ਸਿੰਘ ਜੀ ਹੋਰਾਂ ਨੇ ਨਾ, ਪਹਿਲਾਂ ਅੰਮ੍ਰਿਤ ਵੇਲੇ ਉੱਠਣਾ, ਜਦੋਂ ਇੱਕ ਦੋ ਵਜੇ ਉੱਠਣਾ, ਪਹਿਲਾਂ ਇਸ਼ਨਾਨ ਕਰਨਾ ਤੇ ਫਿਰ ਬਿਹੰਗਮਾਂ ਦੇ ਇਸ਼ਨਾਨ ਵਾਸਤੇ ਡਿੱਗੀਆਂ ਪਾਣੀ ਦੀਆਂ ਭਰਨੀਆਂ ਮਹਾਂਪੁਰਖਾਂ ਨੇ, ਫਿਰ ਝਾੜੂ ਮਾਰਨਾ ਗੁਰਦੁਆਰੇ ਚ, ਤੇ ਫਿਰ ਮਹਾਂਪੁਰਖਾਂ ਨੇ ਸੰਤ ਬਾਬਾ ਬਿਸ਼ਨ ਸਿੰਘ, ਸੰਤ ਬਾਬਾ ਸੁੰਦਰ ਸਿੰਘ ਜੀ ਹੋਰਾਂ ਨੇ ਸਾਧ ਸੰਗਤ ਹੱਥਾਂ ਦੇ ਨਾਲ ਚੱਕੀ ਨਾਲ ਆਟਾ ਪੀਣਾ। ਉਹ ਮਹਾਂਪੁਰਖਾਂ ਨੂੰ ਪੁੱਛਿਆ, ਬਾਬਾ ਜੀ ਇਹ ਕੀ ਗੱਲ? ਕਹਿੰਦੇ ਭਾਈ ਜਿਹੜੀ ਆਪਾਂ ਅੰਮ੍ਰਿਤ ਵੇਲੇ ਦੇਗ ਸਜਾਉਣੇ ਆ ਨਾ, ਗੁਰੂ ਸਾਹਿਬ ਭੋਗ ਲਾਉਂਦੇ ਆ ਤੇ ਫਿਰ ਸੱਜਰਾ ਆਟਾ ਤਿਆਰ ਕਰੀਦਾ। ਦੇਖੋ ਕਿੰਨੀ ਮਹਾਂਪੁਰਖਾਂ ਨੇ ਆਪ ਅੱਥੀ ਚੱਕੀ ਪੀਣੀ, ਆਟਾ ਪੀਣਾ, ਮਹਾਂਪੁਰਖਾਂ ਨੇ ਫਿਰ ਉਹਦੀ ਕੜਾ ਪ੍ਰਸ਼ਾਦੀ ਦੇਗ ਸਜਾਉਣੀ। ਇਸੇ ਤਰ੍ਹਾਂ ਸ੍ਰੀਮਾਨ ਸੰਤ ਬਾਬਾ ਵਿਸਾਖਾ ਸਿੰਘ ਜੀ ਜਿਨ੍ਹਾਂ ਦੀ ਬੇਅੰਤ ਕਮਾਈ, ਕਿਸ਼ਨਪੁਰੇ ਜਗਰਾਮਾਂ ਦੇ ਇਲਾਕੇ ਚ ਮੈਂ ਦਰਸ਼ਨ ਕੀਤੇ, ਜਦੋਂ ਮਹਾਂਪੁਰਖ ਦਾਖਲ ਸੀ ਜਗਰਾਮੀ, ਮਹਾਂਪੁਰਖ ਬੜੇ ਕਮਾਈ ਵਾਲੇ ਸੀ ਤੇ ਮੱਲੋ ਮੱਲੀ ਕਮਾਈ ਕੀਤੀ ਹੋਵੇ, ਨਾਮ ਜਪਿਆ ਹੋਵੇ, ਤੇ ਭਾਵਾਂ ਦੀ ਆਹ ਦਿਨ ਬਾਬੇ ਬੁੱਢੇ ਦੀ ਬਰਸ਼ੀ ਦੇ ਵੀ ਹੈ। ਬਾਬਾ ਬੁੱਢਾ ਜੀ ਨੇ ਨਾ ਗੁਰੂ ਨਾਨਕ ਦੇ ਘਰ ਦੇ ਵਿੱਚ 113 ਸਾਲ ਝਾੜੂ ਮਾਰਿਆ ਬਾਬੇ ਬੁੱਢੇ ਨੇ। ਬਾਬੇ ਬੁੱਢੇ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਦਰ ਤੇ 113 ਸਾਲ ਝਾੜੂ ਮਾਰਿਆ ਤੇ ਜਦੋਂ ਬਾਬੇ ਬੁੱਢੇ ਦਾ ਅੰਤ ਦਾ ਸਮਾਂ ਆਇਆ 125 ਸਾਲ ਦਿਆਂ ਦਾ, ਰਵਿਦਾਸ ਹੀ ਮਿਲਾਪ ਹੋਇਆ ਸੀ ਸ਼ੀ ਭੰਮ ਦੀ ਕੱਥੂ ਨੰਗਲ ਦੇ, ਬਾਬਾ ਬੁੱਢਾ ਨਾ ਹੀ ਕੱਥੂ ਨੰਗਲ ਦਾ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਮਿਲਾਪ ਹੋਇਆ ਰਵਿਦਾਸ ਦੀ ਧਰਤੀ ਚ, ਤੇ 125 ਸਾਲ ਦੇ ਜਦੋਂ ਹੋ ਕੇ ਸਰੀਰ ਛੱਡਣ ਲੱਗੇ ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਉਸ ਵੇਲੇ ਕੋਲੇ ਜਾਂਦੇ ਆ ਬਾਬੇ ਬੁੱਢੇ ਦੇ, ਬਾਬੇ ਬੁੱਢੇ ਦੇ ਜਿਹਨੂੰ ਗੁਰੂ ਘਰ ਵੱਲੋਂ ਬ੍ਰਹਮ ਗਿਆਨੀ ਦਾ ਦਰਜਾ ਪ੍ਰਾਪਤ ਹੋਇਆ ਬਾਬੇ ਬੁੱਢੇ ਨੂੰ, ਤੇ ਗੁਰੂ ਘਰ ਦੇ ਵਜ਼ੀਰ ਦਾ ਵੀ ਖਿਤਾਬ ਪ੍ਰਾਪਤ ਹੋਇਆ ਵਿਆ। ਬਾਬੇ ਬੁੱਢੇ ਨੂੰ ਗੁਰੂ ਘਰ ਦਾ ਵਜ਼ੀਰ ਤੇ ਬਾਬੇ ਬੁੱਢੇ ਨੂੰ ਬ੍ਰਹਮ ਗਿਆਨੀ ਦਾ ਦਰਜਾ ਪ੍ਰਾਪਤ ਹੋਇਆ। ਉਹ ਬਾਬੇ ਬੁੱਢੇ ਦੇ ਅੰਤ ਦੇ ਸਮੇਂ ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਸਮੇਂ ਦੀ ਤਾਂ ਗੱਲ ਛੱਡੋ, ਛੇਵੇਂ ਪਾਤਸ਼ਾਹ ਦੇ ਵਾਹਿਗੁਰੂ ਛੇਵੇਂ ਪਾਤਸ਼ਾਹ ਬਾਬੇ ਬੁੱਢੇ ਦੇ ਕੰਨੀ ਲੱਗਦੇ ਆ। ਜਦੋਂ ਬਾਬੇ ਬੁੱਢੇ ਦਾ ਬਵਾਨ ਲਈ ਜਾਂਦੇ ਨਾ, ਭਾਈ ਜੇਠੇ ਵਰਗੇ, ਭਾਈ ਬਿਧੀ ਚੰਦ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ, ਇਹ ਵੀ ਬਾਬੇ ਬੁੱਢੇ ਦੇ ਅੰਤ ਸਮੇਂ ਤੇ ਪਹੁੰਚੇ। ਬਾਬਾ ਸ੍ਰੀ ਚੰਦ ਜੀ ਤੇ ਭਾਈ ਗੁਰਦਾਸ ਜੀ, ਭਾਈ ਜੇਠਾ, ਬੜੇ ਬੜੇ ਸਿੱਖ ਬਾਬੇ ਬੁੱਢੇ ਦੇ ਅੰਤ ਸਮੇਂ ਤੇ ਪਹੁੰਚੇ ਹੋਣੇ ਆ, ਪਰ ਸਾਧ ਸੰਗਤ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਬਾਬੇ ਬੁੱਢੇ ਦੇ ਚਿਹਰੇ ਵੱਲ ਝਾਕ ਕੇ ਕਹਿੰਦੇ ਹੋਣੇ ਆ, ਭਾਈ ਸੰਤ ਰਾਮ ਮੇ ਭੇਦ ਕਿਛ ਨਾਹੀਂ, ਰੱਬ ਦੇ ਵਿੱਚ
ਤੇ ਨਾਮ ਜਪਣ ਵਾਲਿਆਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਆਦਮ ਕੋ ਖੁਦਾ ਮਤ ਆਖੋ, ਆਦਮ ਖੁਦਾ ਨਹੀਂ, ਲੇਕਿਨ ਖੁਦਾ ਸੇ ਨੂਰ ਸੇ ਆਦਮ ਜੁਦਾ ਨਹੀਂ। ਭਈ ਜਿਹੜਾ ਰੱਬ ਦਾ ਨਾਮ ਜਪਣ ਵਾਲਾ ਹੈ ਉਹ ਕੀ ਹੋ ਜਾਂਦਾ ਹੈ? ਜਿਵੇਂ ਕੋਈ ਪਾਣੀ ਦਾ ਨਾਲਾ ਸਮੁੰਦਰ ਚ ਰਲ ਜੇ ਉਹ ਸਮੁੰਦਰ ਦਾ ਹੀ ਰੂਪ ਬਣ ਜਾਂਦਾ ਹੈ। ਇਸੇ ਤਰ੍ਹਾਂ ਜੇ ਕਿਤੇ ਨਾਮ ਜਪਿਆ ਜਾਵੇ, ਕਿਵੇਂ ਸ੍ਰੀਮਾਨ ਸੰਤ ਬਾਬਾ ਬਿਸ਼ਨ ਸਿੰਘ ਜੀ ਖੋਰਾ ਨੇ, ਸੰਤ ਬਾਬਾ ਸੁੰਦਰ ਸਿੰਘ ਜੀ ਖੋਰਾ ਨੇ, ਸੰਤ ਸ੍ਰੀਮਾਨ ਗਿਆਨੀ ਗੁਰਬਚਨ ਸਿੰਘ ਜੀ ਅਖਾੜੇ ਵਾਲਿਆਂ ਨੇ, ਕਿਵੇਂ ਮਹਾਂਪੁਰਖਾਂ ਨੇ, ਬੜੇ ਬੜੇ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਮੱਘਰ ਸਿੰਘ ਜੀ ਰਾਮਗੜ੍ਹ ਵਾਲੇ ਜਗਰਾਵਾਂ ਕੋਲੇ ਰਾਮਗੜ੍ਹ ਹੋਇਆ ਫੌਜ ਚ ਰਹੇ, ਸ੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਛੰਨਾ ਵਾਲੇ, ਸੰਤ ਬਾਬਾ ਮਣੀ ਸਿੰਘ ਜੀ ਦਿਆਲਪੁਰੇ ਵਾਲੇ, ਸੰਤ ਬਾਬਾ ਬਿਸ਼ਨ ਸਿੰਘ ਜੀ ਕਾਂਝਲੇ ਵਾਲੇ, ਸੰਤ ਬਾਬਾ ਗੁਲਾਬ ਸਿੰਘ ਜੀ, ਸੰਤ ਬਾਬਾ ਅਤਰ ਸਿੰਘ ਜੀ ਦੇ ਸੇਵਾਦਾਰ, ਭਾਈ ਤੇਜਾ ਸਿੰਘ ਜਿਨ੍ਹਾਂ ਨੇ ਡਬਲ ਐਮ ਏ ਪਾਸ ਕੀਤੀ, ਸੰਤ ਬਾਬਾ ਅਤਰ ਸਿੰਘ ਜੀ ਦੇ ਨਾ ਸੇਵਾਦਾਰ, ਉਹ ਮਹਾਂਪੁਰਖ ਬਾਹਰ ਆਉਣ ਲੱਗੇ ਤੇ ਸੰਤਾਂ ਨੂੰ ਪੁੱਛਣ ਲੱਗੇ, ਜੀ ਅਸੀਂ ਬਾਹਰਲੇ ਦੇਸ਼ ਚ ਜਾਣਾ। ਤੇ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਕਹਿੰਦੇ, ਭਾਈ ਇਉਂ ਕਰਿਓ, ਭਾਈ ਤੇਜਾ ਸਿੰਘ ਜੀ ਕਹਿੰਦੇ, ਹਾਂ ਬਾਬਾ ਜੀ। ਕਹਿੰਦੇ ਲੋਕ ਨਾ ਸੁਭਾਅ ਹੁੰਦਾ ਹੈ, ਇੱਕ ਤਰਕਵਾਦੀ ਬੰਦੇ ਹੁੰਦੇ ਆ, ਉਹ ਦੂਜੇ ਤੇ ਕਿੰਤੂ ਪਰੰਤੂ ਕਰੀ ਜਾਂਦੇ ਹੁੰਦੇ ਆ, ਉਹ ਸੁਭਾਅ ਬਣ ਜਾਂਦਾ ਬੰਦੇ ਦਾ, ਤੈਨੂੰ ਐਵੇਂ ਫੋਕੇ ਸਵਾਲ ਕਰੀ ਜਾਣੇ, ਜਿਨ੍ਹਾਂ ਦਾ ਕੋਈ ਮਤਲਬ ਹੀ ਨਾ ਹੋਵੇ, ਨਾ ਤਾਂ ਨਾਮ ਨਾਲ ਸੰਬੰਧ ਹੋਵੇ, ਐਵੇਂ ਮਤ ਪੁੱਛਣਾ ਵੀ ਖਮਣੀ ਇਹਨਾਂ ਨੂੰ ਨਹੀਂ ਪਤਾ ਹੋਣਾ, ਸੁਭਾਅ ਹੁੰਦਾ ਬੰਦੇ ਦਾ ਵੀ ਆਪਦੇ ਆਪ ਨੂੰ ਵੱਡਾ ਦਿਖਾਉਣਾ। ਉਹ ਕਹਿਣ ਲੱਗੇ ਵੀ ਜਦੋਂ ਤੁਸੀਂ ਬਾਹਰ ਜਾਵੋਗੇ ਨਾ, ਤੁਹਾਨੂੰ ਇਹ ਵੀ ਪੁੱਛਣਗੇ ਵੀ ਤੁਸੀਂ ਸ੍ਰੀ ਸਾਹਿਬ ਕਿਉਂ ਪਾਇਆ, ਤੁਸੀਂ ਕੜਾ ਕਿਉਂ ਪਾਇਆ, ਤੁਸੀਂ ਕਛਹਿਰਾ ਕਿਉਂ ਪਾਇਆ, ਇਹ ਤੁਹਾਨੂੰ ਨਾ ਕੰਘਾ ਕਿਉਂ ਰੱਖਦੇ ਆ, ਇਹ ਬੜੀਆਂ ਚੀਜ਼ਾਂ ਪੁੱਛਣਗੀਆਂ। ਕਹਿੰਦੇ ਬਾਬਾ ਜੀ ਫਿਰ ਅਸੀਂ ਕੀ ਕਹੀਏ? ਕਹਿੰਦੇ ਤੁਸੀਂ ਨਾ ਬਾਹਰ ਸਵਾਲਾਂ ਦੇ ਉੱਤਰਾਂ ਚ ਨਾ ਪਿਓ। ਕਹਿੰਦੇ ਬਾਬਾ ਜੀ ਫਿਰ ਕੀ ਕਰੀਏ? ਕਹਿੰਦੇ ਇਹੋ ਜਿਹੇ ਸਵਾਲ ਕਰਨ ਵਾਲੇ ਬੰਦੇ ਨੂੰ ਇੰਨੀ ਗੱਲ ਪੁੱਛਣੀ ਆ ਵੀ ਇਸਤਰੀ ਗਹਿਣੇ ਕਿਉਂ ਪਾਉਂਦੀ ਹੈ? ਵਿਧਵਾ ਨਹੀਂ ਪਾਉਂਦੀ, ਜਿਹੜੀ ਵਿਧਵਾ ਹੋਵੇ ਨਾ ਉਹ ਕਦੇ ਗਹਿਣੇ ਨਹੀਂ ਪਾਉਂਦੀ, ਉਹਦਾ ਮਾਲਕ ਹੈ ਨੀ, ਪਤੀ ਹੈ ਨੀ। ਕਹਿੰਦੇ ਮਹਾਂਪੁਰਖੋ ਫਿਰ ਕੀ ਕਹਿਣਾ ਹੈ? ਕਹਿੰਦੇ ਉਹ ਜਿਵੇਂ ਇਸਤਰੀ ਗਹਿਣੇ ਪਾਉਂਦੀ ਆ ਪਤੀ ਨੂੰ ਖੁਸ਼ ਕਰਨ ਦੀ ਖਾਤਰ, ਤੇ ਸਿੱਖ ਪੰਜ ਕਕਾਰ ਤਾਂ ਰੱਖਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਖੁਸ਼ੀ ਲੈਣ ਵਾਸਤੇ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਕਹਿੰਦੇ ਇਉਂ ਕਿਉਂ? ਵੀ ਅਸੀਂ ਸਾਨੂੰ ਇਹ ਪਤਾ ਹੈ ਬਈ ਇਹ ਚੀਜ਼ ਤੇ ਗੁਰੂ ਖੁਸ਼ ਹੁੰਦਾ ਹੈ, ਅਸੀਂ ਗੁਰੂ ਦੀ ਖੁਸ਼ੀ ਲੈਣ ਵਾਸਤੇ ਨਾ ਇਹ ਰਹਿਤ ਰੱਖੀ। ਮਹਾਂਪੁਰਖ ਕਹਿੰਦੇ ਮਹਾਂਪੁਰਖੋ ਭਾਵਾਂ ਦੀ ਅਸੀਂ ਡਬਲ ਐਮ ਏ ਕੀਤੀ ਆ, ਆਹ ਬਚਨਾਂ ਦਾ ਤਾਂ ਸਾਨੂੰ ਵੀ ਨਹੀਂ ਸੀ ਪਤਾ। ਇਹਨੂੰ ਸੰਤ ਕਹਿੰਦੇ ਆ, ਇਸ ਕਰਕੇ ਸਾਧਕੀ ਮਹਿਮਾ ਵੇਦ ਨਾ ਜਾਣੈ। ਕੋਈ ਰਾਜਾ ਵੇਦਾਂ ਦਾ ਅਪਾਸ਼ਕ ਹੈ, ਵੇਦਾਂ ਨੂੰ ਬੜਾ ਮੰਨਦਾ, ਤੇ ਮਹਾਂਪੁਰਖ ਕਥਾ ਕਰਦੇ ਵੀ ਸਾਧੂ ਦੀ ਮਹਿਮਾ ਨੂੰ ਵੇਦ ਨਹੀਂ ਜਾਣ ਸਕਦਾ। ਉਹ ਰਾਜਾ ਕਹਿੰਦਾ ਸੰਤ ਜੀ, ਜਿਵੇਂ ਸੰਤ ਬਾਬਾ ਵਿਸਾਖਾ ਸਿੰਘ ਜੀ ਦਾ ਜ਼ਿਕਰ ਆਉਂਦਾ, ਉਹ ਕਹਿੰਦਾ ਮਹਾਂਪੁਰਖ ਇਹ ਕੀ ਹੋ ਸਕਦਾ ਵੀ ਸੰਤਾਂ ਦੀ ਮਹਿਮਾ ਨੂੰ ਵੇਦ ਨਾ ਜਾਣਨ? ਉਹ ਕਹਿੰਦੇ ਵੀ ਮੈਂ ਨਹੀਂ ਕਹਿੰਦਾ, ਇਹ ਬਚਨ ਤਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਗੁਰਬਾਣੀ ਵਿੱਚ ਫਰਮਾਨ ਕਰਦੇ ਆ। ਕਹਿੰਦੇ ਮੈਂ ਕਿਤੇ ਕੋਲੋਂ ਕਹਿੰਦਾ ਵੀ ਸੰਤਾਂ ਦੀ ਮਹਿਮਾ ਨੂੰ ਵੇਦ ਨਹੀਂ ਜਾਣਦੇ? ਕਹਿੰਦਾ ਜੀ ਇਉਂ ਕਰੋ, ਮੈਨੂੰ ਸ਼ੰਕਾ ਪੈ ਗਈ, ਮੈਨੂੰ ਨਿਰਣਾ ਕਰਕੇ ਦੱਸੋ ਵੀ ਸੰਤਾਂ ਦੀ ਮਹਿਮਾ ਨੂੰ ਵੇਦ ਕਿਵੇਂ ਨਹੀਂ ਜਾਣ ਸਕਦਾ? ਕਹਿੰਦੇ ਨਹੀਂ ਵਿਚਾਰੇ, ਵੇਦ ਨਹੀਂ ਜਾਣ ਸਕਦੇ। ਉਹ ਰਾਜਾ ਹੁਣ ਵੇਦਾਂ ਦਾ ਪਾਸ਼ਕ ਹੈ, ਰਾਜਾ ਕਹਿੰਦਾ ਵੀ ਸੱਚੀ ਗੱਲ ਹੈ ਵੀ ਮੇਰੇ ਮਨ ਦੇ ਵਿੱਚ ਤਰਾ ਚੜਾ ਬਣ ਗਿਆ, ਮੈਨੂੰ ਨਿਰਣਾ ਕਰਕੇ ਦੱਸੋ ਵੀ ਸੰਤਾਂ ਦੀ ਮਹਿਮਾ ਨੂੰ ਵੇਦ ਕਿਵੇਂ ਨਹੀਂ ਜਾਣ ਸਕਦੇ? ਸੰਤ ਕਹਿੰਦੇ ਦੇਖ ਸਾਧਕ ਮਹਿਮਾ ਵੇਦ ਨਾ ਜਾਣਾ, ਜੇਤਾ ਸੁਣੇ ਤੇਤਾ ਬਖਿਆਨਾ, ਸਾਧਕ ਉਪਮਾ ਤਹਿ ਗੁਣ ਤੇ ਦੂਰ, ਸਾਧਕ ਉਪਮਾ ਤਿੰਨਾਂ ਗੁਣਾਂ ਤੋਂ ਪਰੇ, ਰਜੋ ਤਮੋ ਸਤੋ, ਤਿੰਨ ਗੁਣ ਮੰਨੇ ਆ, ਕਹਿੰਦਾ ਜੀ ਫਿਰ ਮੈਨੂੰ ਨਿਰਣਾ ਕਰਕੇ ਤਾਂ ਦੱਸੋ। ਸੰਤ ਕਹਿੰਦੇ ਇਉਂ ਕਰੀ, ਇਹ ਤੇਰੇ ਸਵਾਲ ਦਾ ਉੱਤਰ ਤੇਰਾ ਲੜਕਾ ਦੇਊਗਾ। ਰਾਜੇ ਨੂੰ ਉਦੋਂ ਸ਼ੰਕਾ ਪੈ ਗਈ। ਉਹ ਕਹਿੰਦਾ ਸੰਤ ਜੀ, ਪਹਿਲਾਂ ਤਾਂ ਤੁਸੀਂ ਅੱਗੇ ਝੂਠ ਮਾਰਿਆ, ਆਹ ਹੁਣ ਹੋਰ ਮਾਰਤਾ। ਕਹਿੰਦੇ ਕਿਉਂ? ਕਹਿੰਦਾ ਮੈਂ ਜੋਤ ਸਿੰਘ ਕੋਲੇ ਜਾ ਆਇਆ, ਮੈਂ ਬੜੇ ਬੜੇ ਪੰਡਤਾਂ ਨੂੰ ਬੜੇ ਬੜੇ ਵਿਦਵਾਨਾਂ ਨੂੰ ਤੋਂ ਪੁੱਛਿਆ, ਆਂਦਾ ਮੇਰੇ ਭਾਗਾਂ ਦੇ ਵਿੱਚ ਤਾਂ ਸੱਤ ਜਨਮ ਨਹੀਂ ਪੁੱਤ ਹੋ ਸਕਦਾ। ਮੈਨੂੰ ਇਹ ਜੋਤਸ਼ੀਆਂ ਨੇ ਦੱਸਿਆ, ਜਿਹੜੇ ਨਾ ਹੁਣ ਆਪਾਂ ਵੀ ਜਾਂਦੇ ਹਾਂ ਕਿਸੇ ਨੂੰ ਹੱਥ ਦਿਖਾਉਣੇ ਆ, ਉਹਦੇ ਆਪ ਦੇ ਪੱਲੇ ਨਹੀਂ ਹੁੰਦਾ ਕੁਛ। ਅਖਬਾਰਾਂ ਚ ਵੀ ਆਉਂਦਾ ਜੀ ਆ ਜਾਓ ਤੁਹਾਡਾ ਇੱਥੇ ਬੈਠੇ ਫੋਨ ਰਾਹੀਂ ਪੈਸੇ ਘੱਲੋ, ਤੁਹਾਡਾ ਗ੍ਰਹਿ ਟਾਲ ਦਿਆਂਗੇ। ਦੇਖੋ ਲੋਕ ਉੱਥੇ ਵੀ ਸਾਧ ਸੰਗਤ ਲੋਕ ਹੱਥਾਂ ਚ ਆ ਜਾਂਦੇ ਆ, ਜਾਂ ਕੋਈ ਕਹਿੰਦਾ ਆਓ ਜੀ ਇੰਨੇ ਪੈਸੇ ਦਿਓ ਮੈਂ ਤੁਹਾਡਾ ਆਹ ਕਰ ਦੂ। ਅਜੇ ਵੀ ਸਾਧ ਸੰਗਤ ਬੜਾ ਪਖੰਡ ਦਾ ਬੋਲਬਾਲਾ, ਆਪਾਂ ਵੀ ਗੁੰਮਰਾਹ ਹੋ ਜਾਂਦੇ ਹਾਂ ਬੰਦਾ। ਕਿਉਂ? ਜਿਹੜਾ ਦੁਖੀ ਹੈ, ਕੋਈ ਤਨ ਕਰਕੇ ਦੁਖੀ ਹੈ, ਕੋਈ ਮਨ ਕਰਕੇ ਦੁਖੀ ਹੈ, ਕੋਈ ਧਨ ਕਰਕੇ ਦੁਖੀ ਹੈ, ਕੋਈ ਬੰਦਾ ਸੌਖਾ ਨਹੀਂ। ਦੇਖ ਲਓ ਦੁਨੀਆਂ ਤੇ ਕੋਈ ਬੰਦਾ ਕਹਿ ਨਹੀਂ ਸਕਦਾ ਵੀ ਮੈਂ ਸੌਖਾ ਹੈ। ਕੋਈ ਮਨ ਕਰਕੇ ਦੁਖੀ ਹੈ, ਕੋਈ ਤਨ ਕਰਕੇ ਦੁਖੀ ਹੈ, ਕੋਈ ਧਨ ਕਰਕੇ ਦੁਖੀ ਹੈ। ਸੌਖਾ ਕਿਹੜਾ ਹੈ? ਸੁਖੀ ਹਰੀਕਾ ਦਾਸ, ਦਾਸ ਤਾਂ ਬਣੂ ਜੇ ਰੱਬ ਦਾ ਨਾਂ, ਰੱਬ ਦਾ ਨਾਂ ਲੈਂਦੇ ਨਹੀਂ ਆਪੇ ਦੁਖੀ ਹੈ। ਕੋਈ ਬੰਦਾ ਇਹੋ ਜਿਹਾ ਹੈਗਾ ਜਿਹੜਾ ਕਹੇ ਵੀ ਮੈਂ ਤਾਂ ਨਾ ਅੱਠੋ ਪੈਰ ਹੀ ਰੱਬ ਦੇ ਨਾਮ ਚ ਜੁੜਿਆ ਰਹਿੰਦਾ, ਮੈਨੂੰ ਤਾਂ ਰੱਬ ਦੀ ਯਾਦ ਕਿਤੇ ਸਿਮਰਨ ਕਿਹਨੂੰ ਕਹਿੰਦੇ? ਕਿਸੇ ਦੀ ਯਾਦ ਵਿੱਚ ਬੈਠਣਾ? ਕੋਈ ਇਹੋ ਜਿਹਾ ਇੱਕ ਬੰਦਾ ਨਹੀਂ ਜਿਹੜਾ ਕਹੇ ਜੀ ਮੈਂ ਤਾਂ 24 ਘੰਟੇ ਉਹਦੀ ਯਾਦ ਚ ਹੀ ਰਹਿੰਦਾ। ਸੰਤ ਬਾਬਾ ਬਿਸ਼ਨ ਸਿੰਘ ਜੀ, ਸੰਤ ਬਾਬਾ ਸੁੰਦਰ ਸਿੰਘ ਜੀ ਤੋਂ ਪਹਿਲਾਂ 23-23 ਘੰਟੇ ਨਾਮ ਜਪਿਆ ਕਰਦੇ, ਸੰਤ 1 ਘੰਟਾ ਪਿਆ ਕਰਦੇ। ਦੇਖੋ ਆਪਾਂ ਜਪਜੀ ਸਾਹਿਬ ਪੜ੍ਹਦੇ ਨੀ ਤੇ ਨਿੰਦਿਆ ਕਰਦੇ ਹਾਂ ਉਹਨਾਂ ਦੀ ਜਿਨ੍ਹਾਂ ਨੇ 23-23 ਘੰਟੇ ਨਾਮ ਜਪਿਆ ਪਿਆ। ਲੱਖਾਂ ਪਾਠ ਸੰਤ ਬਾਬਾ ਅਤਰ ਸਿੰਘ ਜੀ ਨੇ ਹਜ਼ੂਰ ਸਾਹਿਬ ਦੀ ਧਰਤੀ ਚ ਕੀਤਾ, ਤੇ ਅੱਜ ਬੰਦਾ ਭਾਵੇਂ ਦੀ ਜਪਜੀ ਸਾਹਿਬ ਨਾ ਚੇਤੇ ਹੋਵੇ ਤੇ ਉਹ ਵੀ ਸਾਧ ਸੰਗਤ ਤੋਂ ਉੱਠ ਕੇ ਗੱਲਾਂ ਕਰਨ ਲੱਗ ਜਾਂਦਾ ਬੰਦਾ। ਆਪਣਾ ਦੇ ਚੁਰੂ ਪਰ ਪਾਣੀ, ਆਪ ਕਿਸੇ ਨੂੰ ਘੁੱਟ ਪਾਣੀ ਨੀ ਕਿਤੇ ਪਿਲਾਇਆ ਹੁੰਦਾ, ਤੇ ਨਿੰਦਿਆ ਕਰ ਦੇਣੀਆਂ ਜਿਨ੍ਹਾਂ ਨੇ ਗੰਗਾ ਭਗੀਰਥ ਵਰਗਿਆਂ ਨੇ ਗੰਗਾ ਮਾਤ ਲੋਕ ਤੇ ਲਿਆ ਕੇ ਦਿਖਾ ਦੀ। ਇਸੇ ਕਰਕੇ ਸਾਧ ਸੰਗਤ ਪਾਣੀ ਦੀਆਂ ਪੰਗਤੀਆਂ ਆਪਾਂ ਪੜ੍ਹਦੇ ਹਾਂ, ਜਿਹਨਾਂ ਸਾਸ ਗਰਾਸ ਨਾ ਵਿਸਰਾ ਹਰਨਾਮਾ ਮਨ ਮੰਤ ਧਨ ਸੁਫੇਈ ਨਾਨਕਾ ਪੂਰਨ ਸੋਈ ਸੰਤ। ਜੇ ਨਾਮ ਜਪਿਆ ਹੋਵੇ ਨਾ ਉਹਨਾਂ ਵਾਸਤੇ ਤਾਂ ਧਨ ਹੈ ਹੀ, ਉਹਨਾਂ ਦੀ ਮਾਂ ਨੂੰ ਵੀ ਬਾਣੀ ਧਨ ਕਹਿੰਦੀ ਹੈ ਜਿਹੜਾ ਬੰਦਾ ਨਾਮ ਜਪਦਾ ਹੈ। ਜਿਹੜਾ ਬੰਦਾ ਨਾਮ ਜਪਦਾ ਨਾ ਉਹਦੀ ਬਾਣੀ, ਉਹਦੀ ਮਾਂ ਨੂੰ ਬਾਣੀ ਕੀ ਕਹਿੰਦੀ? ਧਨ ਜਨੇਂਦੀ ਮਾਓ ਆਏ ਸਫਲ ਸੇ। ਮਹਾਂਪੁਰਖਾਂ ਨੂੰ ਕਹਿੰਦਾ ਜੀ ਮੇਰੇ ਘਰ ਦੇ ਵਿੱਚ ਲੜਕਾ ਹੋ ਹੀ ਨਹੀਂ ਸਕਦਾ, ਮੈਨੂੰ ਜੋਤਸ਼ੀਆਂ ਨੇ ਦੱਸਿਆ। ਉਹ ਕਹਿੰਦਾ ਵੀ ਜੋਤਸ਼ੀ ਜਿਹੜੇ ਹੁੰਦੇ ਆ ਨਾ ਉਹ ਤੇਰੀ ਰੇਖਾ ਦੇਖ ਸਕਦੇ ਆ, ਰੇਖਾ ਵੱਧਦੀ ਘਟਦੀ ਰਹਿੰਦੀ ਆ, ਬਦਲਦੀਆਂ ਰਹਿੰਦੀਆਂ ਹੱਥ ਦੀਆਂ ਰੇਖਾ ਜਿਹੜੀਆਂ, ਜਿਹੜੀਆਂ ਰੇਖਾਵਾਂ ਨਾ ਹੱਥ ਦੀਆਂ ਇਹ ਬਦਲਦੀਆਂ ਰਹਿੰਦੀਆਂ। ਤੇ ਕਹਿੰਦੇ ਵੀ ਤੇਰੇ ਘਰੇ ਲੜਕਾ ਹੋਊਗਾ। ਰਾਜੇ ਨੂੰ ਹੋਰ ਸ਼ੰਕਾ ਪੈ ਗਈ, ਰਹੋ ਵਿਚਾਰ ਸਮਾਂ ਹੋਇਆ, ਰਾਣੀ ਦੇ ਪੈਰ ਭਾਰੇ ਹੋਣ ਲੱਗ ਗਏ, ਘਰ ਦੇ ਵਿੱਚ ਲੜਕਾ ਹੋ ਗਿਆ। ਜਿਹੜੇ ਜੋਤਸ਼ੀ ਕਹਿੰਦੇ ਸੀ ਵੀ ਤੇਰੇ ਘਰੇ ਲੜਕਾ ਨਹੀਂ ਹੋ ਸਕਦਾ ਬੁਲਾ ਲੇ, ਉਹ ਕਹਿੰਦੇ ਵੀ ਚੱਲ ਲੜਕਾ ਤਾਂ ਹੋ ਗਿਆ, ਉਮਰ ਬੜੀ ਥੋੜੀ ਹੈ। ਕਹਿੰਦੇ ਕਿੰਨੀ ਹੈ? ਕਹਿੰਦਾ 11 ਸਾਲ ਤੇ 11 ਮਹੀਨੇ ਤੇ 11 ਦਿਨਾਂ ਦੀ ਹੈ। ਹੁਣ ਰਾਜੇ ਨੂੰ ਚਿੰਤਾ ਬਣ ਗਈ, ਕਹਿੰਦਾ ਮਹਾਰਾਜ ਨੇ ਲੜਕਾ ਵੀ ਦਿੱਤਾ, ਉਮਰ ਬੜੀ ਥੋੜੀ ਲਿਖੀ ਹੈ। ਸਮਾਂ ਲੰਘ ਦਿਆ ਗਿਆ, ਲੜਕੇ ਨੂੰ ਸਮਝਾਉਂਦਾ ਕਹਿੰਦਾ ਪੁੱਤਰ ਤੇਰੀ ਉਮਰ ਬੜੀ ਥੋੜੀ ਹੈ, ਜਦੋਂ ਬੰਦੇ ਨੂੰ ਡਰ ਬਣ ਜੇ ਨਾ ਤੇ ਡਰ ਤੋਂ ਭੈ ਤੋਂ ਬਿਨਾਂ ਰੱਬ ਦੀ ਭਗਤੀ ਨਹੀਂ ਕਰਦਾ ਬੰਦਾ। ਭੈ ਬਿਨ ਭਗਤ ਨਾ ਹੋਏ ਤੇ ਭੈ ਤੋਂ ਬਿਨਾਂ ਰੱਬ ਦਾ ਨਾਂ ਲੈਂਦਾ ਹੀ ਨਹੀਂ, ਲਿਆ ਹੀ ਨਹੀਂ ਜਾਂਦਾ। ਹੁਣ ਭੈ ਬਣ ਗਿਆ ਮੌਤ ਦਾ, ਬਾਬੇ ਬੁੱਢੇ ਨੂੰ ਵੀ ਮੌਤ ਦਾ ਡਰ ਸੀ 10-12 ਸਾਲ ਦੀ ਉਮਰ ਚ, ਤੇ ਇੱਥੇ ਛੋਟੀ ਉਮਰ ਦੇ ਨੂੰ ਮੌਤ ਦਾ ਡਰ ਬਣ ਗਿਆ, ਕਿਉਂ ਘਰ ਦੇ ਵਿੱਚ ਕਹਿੰਦੇ ਤੇਰੀ ਉਮਰ ਛੋਟੀ ਆ, ਤੂੰ ਤਾਂ ਥੋੜੇ ਦਿਨਾਂ ਦਾ ਹੀ ਆ, ਬਾਲੇ ਬੁੱਢੇ ਤਰਨੇ ਬਈ ਆ, ਸਭ ਖੂਹ ਚ ਮਿਲੇ ਜਈ ਆ ਰਹੇ, ਕਈ ਵਾਰੀ ਧਰਮ ਰਾਜ ਦੇ ਜਮ ਛੋਟੀ ਉਮਰ ਦੇ ਨੂੰ ਵੀ ਲੈ ਜਾਂਦੇ ਆ, ਕੋਈ ਜ਼ਰੂਰੀ ਤਾਂ ਨਹੀਂ ਵੀ ਬੁੱਢਾ ਹੋ ਕੇ ਮਰਨਾ। ਧਰਮ ਰਾਜ ਦੇ ਜਿਹੜੇ ਜਮ ਹੈ ਉਹ ਛੋਟੀ ਉਮਰ ਦੇ ਨੂੰ ਵੀ ਲੈ ਜਾਂਦੇ ਆ। ਹੁਣ ਉਹ ਕਾਕੇ ਦੇ ਅੰਦਰ ਵੀ ਮੌਤ ਦਾ ਭੈ ਬਣ ਗਿਆ ਵੀ ਮਨਾ, 11 ਸਾਲ ਤੇ 11 ਮਹੀਨੇ ਤੇ 11 ਦਿਨ ਤਾਂ ਕੁਛ ਵੀ ਨੀ ਹੁੰਦੇ, ਇਹਦਾ ਮਤਲਬ ਵੀ ਸਿਰ ਤੇ ਕਾਲ ਘੂਕਦਾ ਫਿਰਦਾ, ਪਤਾ ਨੀ ਕਿਤੇ ਚੋਟ ਮਾਰ ਦੇਣੀ। ਕਾਲ ਫੇਰੀ ਫਿਰ ਆ ਵਧਕ ਜੋ ਵਧ ਕਹਿੰਦੇ ਸ਼ਿਕਾਰੀ ਨੂੰ, ਕਹਿੰਦੇ ਜਿਵੇਂ ਸ਼ਿਕਾਰੀ ਸ਼ਿਕਾਰ ਨੂੰ ਲੱਭਦਾ ਫਿਰਦਾ ਹੁੰਦਾ ਤੇ ਇਸੇ ਤਰ੍ਹਾਂ ਬੰਦੇ ਦੇ ਸਿਰ ਤੇ ਕਾਲ ਘੂਕਦਾ, ਪਤਾ ਹੀ ਨੀ ਕਿਤੇ ਚੋਟ ਵੱਜ ਜਾਣੀ ਆ। ਦੇਖੋ ਹੁਣ ਆਪਾਂ ਇੰਨੇ ਬੈਠੇ ਆ, ਕਿਸੇ ਨੂੰ ਨੀ ਪਤਾ ਵੀ ਮੇਰੇ ਕਿੰਨੇ ਦਿਨ ਆ ਜ਼ਿੰਦਗੀ ਦੇ, ਕੋਈ ਬੰਦਾ ਨੀ ਕਹਿ ਸਕਦਾ ਵੀ ਮੇਰੀ ਜ਼ਿੰਦਗੀ। ਪਰ ਇੱਕ ਗੱਲ ਚੇਤੇ ਆ, ਜੇ ਕਿਸੇ ਨੂੰ ਅੱਜ ਤੋਂ ਸਾਲ ਦਾ ਵੀ ਪਤਾ ਹੋਵੇ ਨਾ ਵੀ ਮੈਂ ਸਾਲ ਨੂੰ ਮਰਨਾ ਹੈ, ਤੇ ਇਹ ਨਹੀਂ ਹੋ ਸਕਦਾ ਵੀ ਇੱਕ ਵੀ ਸਵਾਸ ਬੇਅਰਥ ਜਾਣ ਦੇ ਦੇਵੇ। ਬੰਦੇ ਨੂੰ ਮੌਤ ਚੇਤੇ ਹੋਵੇ ਪਰ ਇਹ ਨਹੀਂ ਹੈ ਹੋ ਸਕਦਾ ਬਈ ਉਹ ਸਵਾਸ ਬਿਰਥਾ ਜਾਣ ਦੇ ਦੇਵੇ ਰੱਬ ਦੇ ਨਾਮ ਤੋਂ ਬਿਨਾਂ, ਪਰ ਬਹੁਤ ਚੇਤੇ ਹੋਵੇ ਮਰਨਾ। ਇਸੇ ਤਰ੍ਹਾਂ ਸਾਧ ਸੰਗਤ, ਹੁਣ ਉਹ ਬੱਚੇ ਨੂੰ ਮਰਨਾ ਚੇਤੇ ਆ, ਕਹਿੰਦਾ ਆਹਦਾ ਪਿਤਾ ਜੀ ਆਪਣਿਆਂ ਨੇੜੇ ਰਹਿੰਦੇ ਆ ਮਹਾਤਮਾ ਸੰਤ ਬਾਬਾ ਵਿਸਾਖਾ ਸਿੰਘ ਵਰਗੇ, ਤੇ ਮੈਂ ਸੰਤਾਂ ਕੋਲੇ ਜਾ ਕੇ ਕੋਈ ਸੇਵਾ ਨਾ ਕਰ ਲਾ। ਉਹ ਕਹਿੰਦਾ ਕਾਕਾ ਠੀਕ ਹੈ, ਤੇਰੀ ਉਮਰ ਥੋੜੀ ਰਹਿੰਦੀ ਹੈ, ਜੇ ਤੂੰ ਉੱਥੇ ਜਿਵੇਂ ਤੂੰ 5 ਸਾਲ ਦਾ ਹੀ ਨਾਮ ਜਪਣ ਵਾਸਤੇ ਚਲਿਆ ਗਿਆ, ਇਹ ਵੀ ਚਲਿਆ ਗਿਆ ਛੋਟੀ ਉਮਰ ਦਾ, ਕੋਈ ਛੋਟੀ ਉਮਰ ਦੇ ਨੂੰ ਵੀ ਜੇ ਲਗਨ ਲੱਗ ਜੇ। ਇੱਕ ਮੈਂ ਭਚੰਗੀ ਦੇਖਿਆ ਸੰਤ ਬਾਬਾ ਮੀਹਾਂ ਸਿੰਘ ਜੀ ਦਾ, ਉਹਨੂੰ ਕਹਿੰਦੇ ਬਾਬਾ ਮਾਨ ਸਿੰਘ, ਹੁਣ ਤਾਂ ਹੋਊ ਉਹਨਾਂ ਦੀ ਉਮਰ 70-75 ਸਾਲ ਦੀ। ਉਹ ਕਹਿੰਦਾ ਵੀ ਮੈਂ ਆਪਦੇ ਪਿਤਾ ਦੇ ਨਾਲ ਨਾ ਸੰਤ ਮੀਹਾਂ ਸਿੰਘ ਜੀ ਉਹਨਾਂ ਦੇ ਨਾਲ ਸਿਆੜ ਵਾਲਿਆਂ ਦੇ ਨਾਲ ਆਹਦਾ ਮੈਂ ਬਾਬਾ ਆਨੰਦ ਸਿੰਘ ਜੀ ਦਾ ਦਰਸ਼ਨ ਕਰਨ ਚਲਿਆ ਗਿਆ ਦੇਹਰਾਦੂਨ। ਸੰਤਾਂ ਦੇ 8-8 ਜਥੇ ਰਾਗੀਆਂ ਦੇ ਹੋਇਆ ਕਰਨੇ, ਬਾਬੇ ਆਨੰਦ ਸਿੰਘ ਕੋਲ ਏਡੇ ਰਾਗੀ ਤਾਂ ਦੇਖ ਲਓ ਜਥਾ ਇੱਕ ਰੱਖਣਾ ਔਖਾ ਤਨਖਾਹ ਤੇ, 8-8 ਸੰਤਾਂ ਸੋ ਵਰਗੇ, ਸੁਰਜਨ ਸੋ ਵਰਗੇ, ਬਾਬਾ ਕੇਰ ਸਿੰਘ ਵਰਗੇ, ਕਿੱਡੇ ਕਿੱਡੇ ਰਾਗੀ ਸਿਰ ਕੱਢਵੇ, ਬਾਬਾ ਸੁਜਾਨ ਸਿੰਘ ਜੀ ਵਰਗੇ, ਬਾਬੇ ਆਨੰਦ ਸਿੰਘ ਕੋਲੇ 8-8 ਰਾਗੀਆਂ ਦੇ ਜਥੇ ਤੇ ਲਾ ਲਓ 3.5-3 ਘੰਟੇ ਚੌਂਕੜਾ ਵੱਜਿਆ ਰਹਿਣਾ ਕੀਰਤਨ ਦੇ ਵਿੱਚ, 3.5-3 ਘੰਟੇ ਨਾ ਕੀਰਤ ਦੇਹਰਾਦੂਨ ਸਾਧ ਸੰਗਤ ਸਿਮਲੇ ਕਿੱਡੇ ਕਿੱਡੇ ਪਹਾੜਾਂ ਤੇ ਸੰਤਾਂ ਨੇ ਜਾਣਾ। ਕਹਿੰਦਾ ਵੀ ਮੈਂ ਬਾਬਿਆਂ ਦੇ ਦਰਸ਼ਨ ਕਰਨ ਚਲਿਆ ਗਿਆ। ਕਹਿੰਦਾ ਜਦੋਂ ਮੈਂ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਨਾ ਤੇ ਬਾਬਾ ਮੀਹਾਂ ਸਿੰਘ ਨੂੰ ਪੁੱਛਦਿਆ ਬਾਬਾ ਆਨੰਦ ਸਿੰਘ, ਕਹਿੰਦੇ ਭਾਈ ਸਾਹਿਬ ਆ ਲੜਕਾ ਤੁਹਾਡਾ? ਕਹਿੰਦੇ ਬਾਬੇ, ਕਹਿੰਦੇ ਹਾਂ ਬਾਬਾ ਜੀ ਤੁਹਾਡੀ ਕਿਰਪਾ ਹੋਈ ਹੈ, ਬੱਚਾ ਆਪਣਾ ਹੀ ਹੈ। ਕਹਿੰਦੇ ਕਿੰਨੀਵੀਂ ਚ ਪੜ੍ਹਦਾ? ਕਹਿੰਦੇ ਮੈਂ ਉਦੋਂ 5ਵੀਂ 6ਵੀਂ ਚ ਪੜ੍ਹਾਂ। ਤੇ ਕਹਿੰਦੇ ਵੀ ਸੁਖਮਨੀ ਸਾਹਿਬ ਦਾ ਪਾਠ ਕਰ ਲੈਂਦਾ? ਕਹਿੰਦੇ ਬਾਬਾ ਮੀਹਾਂ ਸਿੰਘ, ਹਾਂ। ਕਹਿੰਦੇ ਬਾਬਾ ਜੀ ਤੁਹਾਡੀ ਕਿਰਪਾ, ਵੀ ਸੁਖਮਨੀ ਸਾਹਿਬ ਦਾ ਪਾਠ ਇਹਨਾਂ ਨੂੰ ਸਿਖਾਇਆ ਪਿਆ ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ 9-10 ਸਾਲ ਦੇ ਅਖੰਡ ਪਾਠੀ ਬਣ ਗਏ ਸੀ। ਇਹ ਮਾਂ ਪਿਓ ਦੀ ਦਾਤ ਹੁੰਦੀ ਹੈ, ਮਾਤਾ ਦਾ ਤੇ ਪਿਤਾ ਦੀ ਦੇਣ ਹੈ। 9-10 ਸਾਲ ਦੇ ਵਿੱਚ ਅਖੰਡ ਪਾਠੀ ਬਣ ਜਾਣਾ 9-10 ਸਾਲ ਦਾ, ਇਹ ਸੰਤ ਬਾਬਾ ਸੁੰਦਰ ਸਿੰਘ ਜੀ। ਮੇਰਾ ਕਹਿਣ ਦਾ ਮਤਲਬ ਹੈ ਬਾਬਾ ਆਨੰਦ ਸਿੰਘ ਜੀ ਉਹ ਸੰਤ ਮੀਹਾਂ ਸਿੰਘ ਭਚੰਗੀ ਨੂੰ ਕਹਿਣ ਲੱਗੇ ਵੀ ਇਉਂ ਕਰੀ ਤੂੰ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ, ਅਸੀਂ ਸੁਣਿਆ ਕਰਾਂਗੇ ਤੇ ਇੱਥੋਂ। ਕਹਿੰਦਾ ਬਾਬਾ ਜੀ ਮੈਂ ਉੱਥੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰਤਾ। ਕਹਿੰਦਾ ਵੀ ਮੇਰੇ ਤੇ ਮਹਾਂਪੁਰਖਾਂ ਨੇ ਇਹੋ ਜਿਹੀ ਕਿਰਪਾ ਕੀਤੀ, ਅੱਜ 65 ਸਾਲ ਹੋ ਗਏ, ਇੱਕ ਦਿਨ ਦਾ ਵੀ ਨਾਗਾ ਨਹੀਂ। ਦੇਖੋ 65 ਸਾਲ ਕਹਿ ਦੇਣਾ, ਕਹਿੰਦੇ ਮੈਂ 2 ਸੁਖਮਨੀ ਸਾਹਿਬ ਦੇ ਪਾਠ ਕਰਦਾ 70-80 ਸਾਲ ਦਾ ਹੋਵੇ। ਕਹਿੰਦਾ ਇੱਕ ਮੈਂ ਬਾਬਾ ਆਨੰਦ ਸਿੰਘ ਜੀ ਨੂੰ ਸੁਣਾਉਣਾ, ਇੱਕ ਮੈਂ ਆਪਦਾ ਕਰਦਾ। ਦੇਖੋ ਆਪਾਂ ਸਾਧ ਸੰਗਤ ਦੇਖ ਲਓ ਆਪਾਂ ਕਿੰਨੇ ਕੁ ਸੁਖਮਨੀ ਸਾਹਿਬ ਪੜ੍ਹਦੇ ਹਾਂ, ਆਪਾਂ ਆਪਦੇ ਅੰਦਰ ਝਾਤੀ ਮਾਰ ਗਏ ਵੀ ਆਪਾਂ ਕਿੰਨੇ ਪਾਠ ਕਰਦੇ ਹਾਂ। ਕਿੱਡੀ ਉਮਰ 70-80 ਸਾਲ ਦਾ ਹੋ ਕੇ ਬੰਦਾ ਕਹੇ, 75 ਸਾਲ ਦਾ ਹੋਵੇ ਵੀ ਮੈਂ 2 ਸੁਖਮਨੀ ਸਾਹਿਬ, ਇੱਕ ਬਾਬਾ ਆਨੰਦ ਸਿੰਘ ਜੀ ਨੂੰ ਸੁਣਾਉਣਾ ਤੇ ਇੱਕ ਆਪ, ਤੇ 65 ਸਾਲ ਹੋਣ ਵੀ ਕੋਈ ਨਾਗਾ ਨਾ ਹੋਵੇ। ਜਿਵੇਂ ਸੰਤ ਬਾਬਾ ਸ਼ਾਮ ਸਿੰਘ ਜੀ ਹੋਣਾ ਨੇ 70 ਸਾਲ ਕੀਰਤਨ ਕੀਤਾ ਹਰਿਮੰਦਰ ਸਾਹਿਬ ਦੇ ਵਿੱਚ, ਅੰਮ੍ਰਿਤਸਰ ਵਾਲਿਆਂ ਨੇ ਨਾ ਪਹਿਲੀ ਚੌਂਕੀ ਦਾ ਕੀਰਤਨ ਹਰਿਮੰਦਰ ਸਾਹਿਬ ਦੇ ਵਿੱਚ ਰਹੋ ਬਚਾਰ। ਇਸੇ ਤਰ੍ਹਾਂ ਉਹ ਮਹਾਂਪੁਰਖਾਂ ਦੀ ਸੰਗਤ ਚ ਚਲਿਆ ਗਿਆ। ਹੁਣ ਜਦੋਂ ਸੰਤ ਬਚਨ ਕਰਦੇ ਆ ਨਾ ਤੇ ਹੱਥ ਬੰਨੀ ਖੜਾ ਰਹਿੰਦਾ ਵੀ ਮਹਾਂਪੁਰਖ ਨਾ, ਜਿਵੇਂ ਗੁਰੂ ਨਾਨਕ ਦੀ ਸੰਗਤ ਦੇ ਵਿੱਚ ਭਾਈ ਲਹਿਣਾ ਹੱਥ ਬੰਨੀ ਖੜਾ ਰਹਿੰਦਾ ਸੀ। ਦੇਖੋ ਕਈਆਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਜ਼ਿੰਦਗੀ ਲੰਘਾਈ ਤੇ ਭਾਈ ਲਹਿਣੇ ਨੇ 8 ਸਾਲ ਸੇਵਾ ਕੀਤੀ ਗੁਰੂ ਨਾਨਕ ਦੀ ਤੇ ਗੁਰੂ ਨਾਨਕ ਬਣ ਗਿਆ। ਦੇਖੋ 8 ਸਾਲ ਸੇਵਾ ਕੀਤੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਤੇ ਭਾਈ ਲਹਿਣੇ ਨੂੰ ਗੁਰੂ ਨਾਨਕ ਨੇ ਸੰਗਤ ਗੁਰੂ ਅੰਗ ਤੋਂ ਬਣਾ ਕੇ ਰੱਖਤਾ। ਕਿਉਂ? ਭਾਈ ਲਹਿਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 7 ਬਚਨ ਦਾ ਅਧਿਕਾਰੀ। ਇੱਕ ਤੇ ਕਹਿਤਾ ਉਹ ਲਹਿਣਿਆ, ਰਾਤ ਨੂੰ ਕਹਿਤਾ ਨਾ ਅੱਧੀ ਰਾਤ ਨੂੰ ਲਹਿਣਿਆ, ਦਿਨ ਚੜ ਗਿਆ ਹਾਂ ਮਹਾਰਾਜ ਚੜ ਗਿਆ, ਇਹਨੂੰ ਬਚਨ ਮੰਨਣਾ ਕਹਿੰਦੇ ਆ। ਸਾਧ ਸੰਗਤ ਜੇ ਕਹਿਤਾ ਲਹਿਣਿਆ ਹਾਂ ਮਹਾਰਾਜ, ਆ ਦਰਖਤ ਤੇ ਚੜ ਕੇ ਖਲੂਣਾ ਦੇ ਦੇ ਤੇ ਮਠਿਆਈ ਡਿੱਗਣੀ ਹੈ। ਨਾ ਤਾਂ ਸ੍ਰੀ ਚੰਦ ਨੇ ਮੰਨਿਆ ਹਲੂਣਾ ਦੇਣਾ, ਨਾ ਬਾਬਾ ਲਖਮੀ ਦਾਸ ਨੇ ਮੰਨਿਆ ਹਲੂਣਾ ਦੇਣਾ। ਦੂਜੇ ਵੀ ਕਹਿੰਦੇ ਮਖੌਲ ਕਰਾਉਣੇ ਆ, ਜੇ ਕਹਿ ਲੈਣਾ ਦਰਖਤ ਤੇ ਚੜ ਕੇ ਹਲੂਣਾ ਦੇ 7 ਵਚਨ ਮਹਾਰਾਜ। ਉਹ ਲੋਕ ਕਹਿੰਦੇ ਉਹ ਕਿਤੇ ਦਰਖਤਾਂ ਤੋਂ ਮਠਿਆਈਆਂ ਡਿੱਗਦੀਆਂ। ਉਹ ਕਹਿੰਦਾ ਵੀ ਡਿੱਗਣ ਚਾਹੇ ਨਾ ਡਿੱਗਣ, ਅਸੀਂ ਤਾਂ ਗੁਰੂ ਦਾ ਹੁਕਮ ਮੰਨਣਾ। ਭਗਤੀ ਕਿਹਨੂੰ ਕਹਿੰਦੇ ਆ? ਭਗਤੀ ਨੌਵੇਂ ਗੁਰੂ ਦਾ ਹੁਕਮ ਮੰਨਣ ਨੂੰ ਕਹਿੰਦੇ। ਜੈਸੀ ਆਗਿਆ ਕੀਨੀ ਠਾਕਰ ਤਸਤੇ ਮੁਖ ਨਹੀਂ ਮੋਰਿਓ। ਸਾਧ ਸੰਗਤ ਗੁਰੂ ਦਾ ਹੁਕਮ ਮੰਨਣਾ ਹੀ ਭਗਤੀ ਹੈ। ਤੇ ਜੇ ਉਹ ਭਗਤੀ ਕਰੀ ਜਾਂਦਾ ਗੁਰੂ ਦਾ ਕਿਹਾ ਮੰਨਦਾ ਨਹੀਂ ਤੇ ਗੁਰੂ ਦੀ ਕਿਰਪਾ ਕਿਵੇਂ ਹੋ ਜੂਗੀ? ਗੁਰਪ੍ਰਸਾਦੀ ਰਾਮ ਮਨ ਬਸਾ। ਜਦੋਂ ਗੁਰੂ ਦਾ ਹੁਕਮ ਮੰਨਣੂ ਨਾ ਤੇ ਉਦੋਂ ਪ੍ਰਸ਼ਾਦ ਨਾ ਕਿਰਪਾ ਦਾ ਗੁਰੂ ਦੀ ਕਿਰਪਾ ਹੋਣੀ ਹੈ। ਭਾਈ ਲਹਿਣਾ ਕਹਿੰਦਾ ਵੀ ਚਾਹੇ ਦਰਖਤ ਤੋਂ ਮਠਿਆਈ ਡਿੱਗੇ ਚਾਹੇ ਨਾ ਡਿੱਗੇ, ਅਸੀਂ ਤਾਂ ਸਿਰਫ ਗੁਰੂ ਦਾ ਹੁਕਮ ਮੰਨਣਾ। ਜੇ ਦਰਖਤ ਨੂੰ ਹਲੂਣਾ ਦਿੰਦਾ ਤੇ ਮਠਿਆਈਆਂ ਡਿੱਗਦੀਆਂ। ਇਹ ਗੁਰੂ ਨਾਨਕ ਦਾ ਬਚਨ। ਇਸੇ ਤਰ੍ਹਾਂ ਸਾਧ ਸੰਗਤ ਲੜਕਾ ਮਹਾਂਪੁਰਖਾਂ ਦੇ ਰਸਨਾ ਤੋਂ ਬਚਨ ਨਹੀਂ ਨਿਕਲਣ ਦਿੰਦਾ ਜਦੋਂ ਭੱਜ ਕੇ ਸੇਵਾ ਨੂੰ ਜਾਂਦਾ। ਸੰਤ ਬੜੇ ਖੁਸ਼ ਆ ਵੀ ਉਮਰ ਛੋਟੀ ਹੈ, ਇਹਨੂੰ ਕਿੱਥੋਂ ਲੱਗਣ ਲੱਗ ਗਈ। ਸਮਾਂ ਲੰਘਦਾ ਗਿਆ, ਬੜੀ ਸੇਵਾ ਕਰਦਾ, ਕਿਤੇ ਝਾੜੂ ਮਾਰੀ ਜਾਂਦਾ, ਕਿਤੇ ਕੁਛ ਕਰੀ ਜਾਂਦਾ, ਕਿਤੇ 12-12 ਸਾਲ ਅੱਗੇ ਸੰਤ ਗਜਾ ਮੰਗਾਇਆ ਕਰਦੇ। ਇੱਕ ਦਿਨ ਮਹਾਂਪੁਰਖ ਉਹਦੇ ਤੇ ਖੁਸ਼ ਹੋਏ, ਕਹਿੰਦੇ ਵੀ ਕਾਕਾ ਗੱਲ ਸੁਣ, ਜਿਵੇਂ ਗੁਰੂ ਨਾਨਕ ਨੇ ਬਾਬੇ ਬੁੱਢੇ ਨੂੰ ਕਿਹਾ ਸੀ 12 ਸਾਲ ਦੀ ਉਮਰ ਦੇ ਨੂੰ, ਇਸੇ ਤਰ੍ਹਾਂ ਸੰਤ ਪੁੱਛਦੇ ਆ, ਕਹਿੰਦੇ ਕਾਕਾ ਵੀ ਤੂੰ ਸੇਵਾ ਬੜੀ ਕਰਦਾ, ਵੀ ਤੈਨੂੰ ਲਗਨ ਕਿੱਥੋਂ ਲੱਗ ਗਈ? ਜਦੋਂ ਪੁੱਛਿਆ ਨਾ ਵੀ ਲਗਨ ਕਿੱਥੋਂ ਲੱਗ ਗਈ, ਕਹਿੰਦਾ ਜੀ ਲਗਨ ਮੈਨੂੰ ਤਾਂ ਲੱਗੀ, ਮੈਨੂੰ ਮੌਤ ਚੇਤੇ ਆ। ਸੰਤ ਜੀ ਸੱਚੀ ਗੱਲ ਤੁਹਾਨੂੰ ਦੱਸਾਂ, ਮੈਂ ਤਾਂ ਮੌਤ ਦਾ ਝੱਲਾ ਕੀਤਾ ਪਿਆ। ਦੇਖੋ ਆਪਣੇ ਕਾਲਿਆਂ ਤੋਂ ਚਿੱਟੇ ਹੋ ਗਏ, ਅਜੇ ਵੀ ਮੌਤ ਨਹੀਂ ਚੇਤੇ। ਦੇਖੋ ਦਿਨ ਰਾਤ ਭੱਜੇ ਫਿਰਦੇ ਆ, ਅਜੇ ਵੀ ਦੇਖੋ ਕਾਲਿਆਂ ਤੋਂ ਚਿੱਟੇ ਹੋ ਚੱਲੇ ਆ। ਇਹ ਵੀ ਇੱਕ ਹਲੂਣਾ ਬੰਦੇ ਨੂੰ ਕਾਲਿਆਂ ਤੋਂ ਚਿੱਟੇ ਹੋਣੇ ਨਾ। ਭਗਤ ਕਬੀਰ ਜੀ ਕਹਿੰਦਾ ਧਰਮਰਾਜ ਦਾ ਸੁਨੇਹਾ ਆ ਗਿਆ, ਨਾਮ ਅਜੇ ਜਪਿਆ ਹੀ ਨਹੀਂ। ਧੌਲਾ ਦੇਖ ਕੇ ਭਗਤ ਕਬੀਰ ਜੀ ਕਹਿੰਦੇ ਥਰ ਥਰ ਕੰਪਾ ਬਾਲਾ ਜੀਓ, ਕਹਿੰਦਾ ਉਹ ਧਰਮਰਾਜ ਦਾ ਸੁਨੇਹਾ ਆ ਗਿਆ ਪਰ ਨਾਮ ਅਜੇ ਜਪਿਆ ਹੀ ਨਹੀਂ। ਦੇਖੋ ਕਿੱਡਾ ਭਗਤ ਹੈ, ਧੌਲੇ ਦੇਖ ਕੇ ਦਸ਼ਟਾਂਤ ਉਪਦੇਸ਼ ਕਰਦਾ। ਇਸੇ ਤਰ੍ਹਾਂ ਸਾਧ ਸੰਗਤ ਆਪਣੀ ਕਿੰਨੀ ਉਮਰ ਲੰਘ ਗਈ ਹੈ, ਕਿਵੇਂ ਕਾਲਿਆਂ ਤੋਂ ਚਿੱਟੇ ਹੋਏ ਹੈ, ਜੇ ਅਜੇ ਵੀ ਪੁੱਛ ਗਏ ਵੀ ਨਾਮ ਜਪਣ ਲੱਗ ਗਿਆ, ਕਹਿੰਦਾ ਕਿੱਥੇ, ਹਜੇ ਤਾਂ ਮੇਰੇ ਜਵਾਕਾਂ ਦਾ ਹੀ ਨਹੀਂ ਕੁਛ ਬਣਿਆ, ਹਜੇ ਤਾਂ ਮੈਂ ਆਹ ਕੰਮ ਕਰਦਾ, ਹਜੇ ਤਾਂ ਮੈਂ ਆਹ ਕਰਦਾ। ਜਵਾਕਾਂ ਦਾ ਬਣਾਉਂਦੇ ਬਣਾਉਂਦੇ ਤਾਂ ਆਪਦਾ ਗਮਾਕ ਚੱਲਿਆ ਜਾਂਦਾ, ਜਵਾਕਾਂ ਦਾ ਬਣਾਉਂਦਾ ਬਣਾਉਂਦਾ ਨਾ ਆਪਦੇ ਪੱਲੇ ਹੀ ਨਹੀਂ ਕੁਛ ਰਹਿੰਦਾ, ਸਾਰਾ ਕੁਛ ਹੀ ਆਪਦਾ ਗਮਾ ਜਾਂਦਾ। ਇਸੇ ਕਰਕੇ ਗੁਰੂ ਜੀ ਸਮਝਾਉਂਦੇ, ਐ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਟਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲਾ ਨਾਹੀਂ ਤਿਸ ਨਾਲ, ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚਾ, ਜਿਤ ਅੰਤ ਪੁੱਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵਾ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। महापुरख कहंदे काका मौत ने झला तेन किवें कहंदा जी सच्ची गल तुहानू दस गए मैं तां 11 सालां दा हो गया मेरी तां 11 साल ते वाहिगुरू 11 महीने ते 11 दिनां दी उम्र रहेगी जदों संतां ने देखा बड़ी सेवा करदा है ते संत कहंदे भी इउं कर तैनू 100 साल दी तेरी उम्र मैं होर वधाती कहिंदा संत सेवा लैण दे मारे कहिंदे होणे आ भी आए किवें उम्र वध गई जिवें बाबा आनंद सिंह जी ने भाई केर सिंह दी उम्र वधाती एक मनाखे संत सी कौंकी रहिंदे सी ते बाबे केर सिंह दा पिंड बुटर सी ते बुटर दे रहण वाला ते उह संत ज्योतिष दे विद्वान सी उन्हां दे कदे भोग पवा भोग ते गया कहिंदे भी उम्र केर सा थोड़ी है ते महापुरख बैठे कहिंदे भई बुटर वाला मुंडा नहीं खुश कहिंदे बाबा जी भी तो कौंके वाले संतां ने कहा भी इहदी उम्र ते संत हस के कहंदे इउं कर तू गुरु नानक नूं खुश कर दे कीर्तन सुना के तू ना गुरु नानक नूं खुश कर दे कीर्तन सुना के ते तेरी उम्र वध जू कहिंदा बाबा जी किन्नी कहिंदे सिके नूं सीके नूं सिर पर ला देंदे 60 साल वध जूगी ऐहे जी महापुरखां ने कृपा कीती ते बाबे केर सिंह भी ड्यूटी ऐहे जी निभाई ते नहीं तो साध संगत अज का बंदा कीर्तनियां अरदास च भी खड़ के नहीं राजी अज मैं देखिया जेडे कीर्तन वाले जां होर है बंदा अरदास च भी खड़ के राजी नहीं ते रागी केर सोने 3.5-3 घंटे कीर्तन करना ते जदों सुखमनी साहब का पाठ समझ लो 1 बजे शुरू हो जाता है ते 2 अष्टपदियां रेंदियां जाके चौंकड़ा मार के मूहरे बह जाण 2 अष्टपदियां ना जदों पंगत ना पढ़निया जसमान बसा सुने ला प्रीत तह जन आवा हर प्रभ चीद ते रागी केर सिंह दा साथ संगत सुरां ते हथ आना पहला उन्होंने ना छान बजाउणी वायलन ना बलावल राग दी फिर उन्होंने बाजा बजाउणा ते महापुरख उदू उपरंत संत बाबा ईश्वर सिंह जी कहिंदा बाबा जी मेरा चित करदा भी अद्धा घंटा कीर्तन होर वधा दिया चलो बधाया महापुरख कहिंदे ना इउं करी भई तेरा अंत दे समय तक गुरु नानक कीर्तन सुनूंगा इह जिहा वचन कीता ते रागी केर सिंह बाजे ते ही शरीर छड्डिया तड़को दे कोल शान वजाई जदों कीर्तन शुरू होया ते बाजे ते ही साध संगत शरीर छड्ड गया यही समां संत बाबा बिशन सिंह जी उन्हां ने एक चौंकड़े अखंड पाठ सुनिया बाबा संत बाबा सुंदर सिंह जी तो पहला ना एक चौंकड़े अखंड पाठ सुनिया तो साध संगत जदों डाक्टर नूं नब्ज दिखाई ना तो डाक्टर नब्ज दे के कहिंदा जी तुहाडी नब्ज तां ना बच्चियां नूं है जिवें नौजवान की उम्र च हुंदी है तुसीं तां उदों ही पता लग्गा जदों संतां ने एक चौंकड़े अखंड पाठ सुन के उदों ही पता लग्गा जदों ज्योति जोत समा गए मेरा कहण दा मतलब है साध की महिमा वेद ना जानना जदों संतां ने वो मुंडे नूं कहा मुंडा हो गया 12-13 सालां दा कहिंदा बाबा जी हो बे ना तो मैं घरे मिलिया वा गया मिलो राजा पुछदा तू जिउंदा ही है तेरी तो उम्र थोड़ी सी वह कहिंदा भी मेरी तो उम्र संतां ने वधाती जदों पता लग्या ना भी उम्र वध गई ते फिर संतां नूं राजा कहिंदा जी हुण पता लग्या भी संतां दी महिमा नूं वेद किवें नहीं जाण सकदे कहिंदा हुण पता लग्या भई जिहड़ी संतां दी महिमा है यह वेदां तों भी परे है इस तरह महाराज 10वें पातशाह दे दर्शन करके निहाले दी मां माई गुरदई जदों कपड़ा लेके आई ना कहिंदी सच्चे पातशाह ओ वेद कते बना जानन महिमा संतां दी वेद कते बना जानन महिमा संतां दी जानन महिमा संतां ਬੇਦਾਂ ਤੋਂ ਬਿਲਾਰੀ ਮਹਿਮਾ ਸੰਤਾਂ ਦੀ ਬੇਦਾਂ ਤੋਂ کہن لگا سچے کہن لگی سچے پادشاہ آپ جی تا دل دیا جان دے ہیں جدو ماتا نے دسویں پادشاہ دے مورے کپڑا رکھیا تے رکھ کے کپڑا کہندی سچے پادشاہ او سدگور ساریاں گلاں دے بچ پورے آ منگ لے پکھاری بن کے سدگور ساریاں گلاں دے بچ پورے آ منگ لے پکھاری بن کے منگ لے پکھاری بن سدگور ساریاں گلاں دے بچ پورے منگ لے پکھاری بن ਸਤਿਗੁਰ ਸਾਰੀਆਂ ਗੱਲਾਂ ਦੇ ਵਿੱਚ ਪੂਰੇ ਆ ਮੰਗ ਲੈ ਭਿਖਾਰੀ ਬਣ ਸਤਿਗੁਰ ਸਾਰੀਆਂ ਗੱਲਾਂ ਦੇ ਵਿੱਚ ਪੂਰੇ ਆ ਮੰਗ ਲੈ ਭਿਖਾਰੀ ਬਣ ਕੇ ਮੰਗ ਲੈ ਭਿਖਾਰੀ ਬਣ ਸਾਰੇ ਜੀ ਮੰਗ ਲੈ ਭਿਖਾਰੀ ਬਣ ਮੇਰੇ ਪਿਆਰੇ ਮੰਗ ਲੈ ਭਿਖਾਰੀ ਬਣ ਕੇ ਗੱਲਾਂ ਦੇ ਵਿੱਚ ਪੂਰੇ ਆ ਮੰਗ ਲੈ ਭਿਖਾਰੀ ਬਣ ਸਤਿਗੁਰ ਸਾਰੀਆਂ ਗੱਲਾਂ ਦੇ ਵਿੱਚ ਪੂਰੇ ਆ ਮੰਗ ਲੈ ਭਿਖਾਰੀ ਬਣ ਕੇ ਸੱਚੇ ਪਾਤਸ਼ਾਹ ਇੱਛਾ ਪੂਰਕ ਸਰਬ ਸੁਖਦਾਤਾ ਹਰ ਸੱਚੇ ਪਾਤਸ਼ਾਹ ਸਨਾਤਨ ਧਰਮ ਦੇ ਵਿੱਚ ਕਾਮ ਧੇਨ ਗਊ ਕਲਪ ਬਿਰਸ਼ ਕੰਬੇਰ ਭੰਡਾਰੀ ਵਰਗੇ ਮੰਨੇ ਗਏ ਆ ਤੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਜ਼ਿਕਰ ਕਰਦੇ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਬਸ ਹੈ ਕਾਮ ਧੇਨਾ ਜਿਹਦੇ ਬਸ ਦੇ ਵਿੱਚ ਕੌਮ ਧੇਨ ਗਊ ਕਲਪ ਬਿਰਸ਼ ਕਮੇਰ ਭੰਡਾਰੀ ਵਰਗੇ ਬੈਠੇ ਹੈ ਉਹਦਾ ਸਿਮਰਨ ਕਰ ਲਾ ਤੇ ਤੇਰੇ ਸਾਰੇ ਕਾਰਜ ਸਿੱਧ ਹੋ ਜਾਣਗੇ ਉਹਨੂੰ ਯਾਦ ਕਰ ਲੈ ਤੇ ਫਿਰ ਤੇਰੇ ਨਾ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਬਸ ਗਏ ਕਾਮ ਧੇਨਾ ਸੋ ਐਸਾ ਹਰ ਧਿਆਈਆ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਖੋਈਆ ਨਿਤ ਧਿਆਈਆ ਹਰ ਪੁਰਖ ਨਿਰੰਜਨ ਜੈ ਹਰ ਸਿਮਰਨ ਭਿਆ ਤਾਂ ਅਪਾਦਗਤ ਕੀਨੀ ਵੱਡ ਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਸੱਚੇ ਪਾਤਸ਼ਾਹ ਮੈਂ ਸੁਣਿਆ ਵੀ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਉਹ ਤਾਂ ਹਿਰਦੇ ਦੀ ਜਾਣਦੇ ਆ ਮਹਾਰਾਜ। ਮੈਂ ਤਾਂ ਤੁਹਾਨੂੰ ਨਾ ਬੈਠੀ ਜਦੋਂ ਚੇਤੇ ਕਰਦੀ ਸੀ ਆਨੰਦਪੁਰ ਸਾਹਿਬ ਦੀਆਂ ਬੜੀਆਂ ਭੈੜੀਆਂ ਖਬਰਾਂ ਸੁਣੀਆਂ ਮੈਂ, ਜਿਵੇਂ ਸਰਿਆਲੀ ਦੇ ਵਿੱਚ ਨਾ ਇੱਕ ਮਾਈ ਹੋਈ, ਪਹਿਲਾਂ ਉਹਦਾ ਨਾਂ ਸੀ ਝਾਲਾ ਦੇਵੀ, ਉਹਦੇ ਪਤੀ ਦਾ ਨਾਂ ਸੀ ਕੇਸਰੂ ਮੱਲ। ਉਹ ਮਾਝੇ ਦੀ ਸੰਗਤ ਦੇ ਨਾਲ ਦਸਵੇਂ ਪਾਤਸ਼ਾਹ ਦੇ ਆਨੰਦ ਵਾਹਿਗੁਰੂ ਦਰਸ਼ਨ ਕਰਨ ਆਏ ਆਨੰਦਪੁਰ ਸਾਹਿਬ ਦੀ ਧਰਤੀ ਚ। ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਤੇ ਉਹਦਾ ਨਾਂ ਰੱਖਿਆ ਗਿਆ ਮੱਲ ਸਿੰਘ, ਤੇ ਉਹ ਝਾਲਾ ਦੇਵੀ ਦਾ ਨਾਂ ਰੱਖਿਆ ਗਿਆ ਝਾਲਾ ਕੌਰ। ਜਦੋਂ ਉਹਨਾਂ ਨੇ ਅੰਮ੍ਰਿਤ ਪਾਨ ਕਰ ਲਿਆ ਨਾ ਉਹਦਾ ਨਾਂ ਝਾਲਾ ਕੌਰ, ਸੁਰਿਆਲੀ ਦੇ ਵਿੱਚ ਰਹਿਣ ਵਾਲੀ, ਤੇ ਸਾਧ ਸੰਗਤ ਉਹਦੇ ਪਤੀ ਦਾ ਨਾਂ ਰੱਖਿਆ ਭਾਈ ਮੱਲ ਸਿੰਘ। ਕਿਤੇ ਉਹ ਝਾਲਾ ਕੌਰ ਨੇ ਫਿਰ ਇਹੋ ਜਿਹੀ ਸੇਵਾ ਕੀਤੀ ਆਨੰਦਪੁਰ ਦੀ ਧਰਤੀ ਚ, ਹੌਲੀ ਹੌਲੀ ਉਹਦਾ ਨਾਂ ਰਾਣੀ ਝਾਲਾ ਕੌਰ ਪੈ ਗਿਆ। ਉਹਦਾ ਪਤੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਵਿੱਚ ਇੱਕ ਦਿਨ ਸ਼ਹੀਦ ਹੋ ਗਿਆ, ਤੇ ਜਦੋਂ ਰਾਣੀ ਝਾਲਾ ਕੌਰ ਨੂੰ ਪਤਾ ਲੱਗਿਆ ਵੀ ਤੇਰਾ ਪਤੀ ਮੱਲ ਸਿੰਘ ਸ਼ਹੀਦ ਹੋ ਗਿਆ, ਤੇ ਰਾਣੀ ਖੜਖੜ ਕਰਕੇ ਹੱਸ ਪਈ ਕਿ ਜੀ ਕੀ ਗੱਲ। ਕਹਿੰਦੀ ਮੇਰੇ ਪਤੀ ਦਾ ਸਰੀਰ ਗੁਰੂ ਨੇ ਲੇਖੇ ਚ ਲਾ ਲਿਆ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਆਪਦੇ ਪੁੱਤ ਨੂੰ ਲੈ ਕੇ ਸਰਿਆਲੀ ਰਿਹਾ ਕਰੇ, ਮਾਂ ਦਾ ਕਿੱਡਾ ਵੱਡਾ ਰੋਲ ਹੈ ਪੁੱਤ ਨੂੰ ਧਰਮ ਚ ਪੱਕਾ ਕਰਨਾ। ਮਾਂ ਨੇ ਪੁੱਤ ਨੂੰ ਨਾ ਬੁੱਕਲ ਚ ਬਿਠਾ ਕੇ ਦਸਵੇਂ ਪਾਤਸ਼ਾਹ ਦਾ ਇਤਿਹਾਸ ਸੁਣਾਇਆ ਕਰਨਾ, ਪੁੱਤ ਦਸਵੇਂ ਪਾਤਸ਼ਾਹ ਚ ਆਹ ਵੀ ਗੁਣ ਹੈ, ਦਸਵੇਂ ਪਾਤਸ਼ਾਹ ਇਹ ਜਿਹਾ ਰੰਗ ਲਾਗਤ 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 ਹੋਇਆ। ਹੌਲੀ ਹੌਲੀ ਪੁੱਤ ਨੂੰ ਵੀ ਸਿੱਖੀ ਦਾ ਰੰਗ ਚੜ ਚੱਲਿਆ, ਕਿਉਂ ਮਾਂ ਸਮਝਾਉਂਦੀ ਆ। ਜਿਵੇਂ ਮਾਂ ਨੇ ਧਰੂ ਨੂੰ ਉਪਦੇਸ਼ ਕੀਤਾ, ਇਸੇ ਤਰ੍ਹਾਂ ਸਰਿਆਲੀ ਦੀ ਮਾਈ ਰਾਣੀ ਝਾਲਾ ਕੌਰ ਉਪਦੇਸ਼ ਕਰਦੀ ਆ। ਦਸਵੇਂ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦੀ ਧਰਤੀ ਚੋਂ ਹੁਕਮਨਾਮੇ ਲਿਖੇ, ਜਦੋਂ 9 ਮਹੀਨੇ ਤੋਂ ਉੱਪਰ ਘੇਰਾ ਚਲਿਆ ਗਿਆ ਆਨੰਦਪੁਰ ਸਾਹਿਬ ਦੀ ਧਰਤੀ ਚ, ਸਿੰਘਾਂ ਨੇ ਦਰਖਤਾਂ ਦੀਆਂ ਫਿਲਕਾਂ ਖਾ ਕੇ ਗੁਜ਼ਾਰੇ ਕੀਤੇ, ਕਿਹੋ ਜਿਹਾ ਔਖੀ ਘਾਟੀ ਹੋਣੀ, ਭੁੱਖ ਦਾ ਦੁੱਖ ਕਿੱਡਾ ਵੱਡਾ, ਦਰਖਤਾਂ ਦੀਆਂ ਫਿਲਕਾਂ ਖਾਣੀਆਂ, ਕਿਤੇ ਸੌਖਾ ਪਿਆ। ਫਰੀਦਾ ਮੌਤੋਂ ਭੁੱਖ ਬੁਰੀ, ਕਿੱਡਾ ਵੱਡਾ ਦੁੱਖ ਆ ਭੁੱਖ ਦਾ। ਦਸਵੇਂ ਪਾਤਸ਼ਾਹ ਨੇ ਹੁਕਮਨਾਮੇ ਭੇਜੇ ਵੀ ਚੰਗੇ ਤੋਂ ਚੰਗਾ ਨੌਜਵਾਨ, ਚੰਗੇ ਤੋਂ ਚੰਗਾ ਸ਼ਸਤਰ ਲੈ ਕੇ ਆਨੰਦਪੁਰ ਸਾਹਿਬ ਦੀ ਧਰਤੀ ਚ ਪਹੁੰਚ ਜਾਓ। ਸਾਧ ਸੰਗਤ ਚੰਗੇ ਤੋਂ ਚੰਗਾ ਨੌਜਵਾਨ, ਚੰਗੇ ਤੋਂ ਚੰਗਾ ਸ਼ਸਤਰ ਲੈ ਕੇ ਆਨੰਦਪੁਰ ਸਾਹਿਬ ਦੀ ਧਰਤੀ ਵਿੱਚ ਜਦੋਂ ਹੁਕਮਨਾਮੇ ਆਏ ਨਾ, ਤੇ ਸੱਥ ਦੇ ਵਿੱਚ ਹੁਕਮਨਾਮਾ ਪੜਿਆ ਜਾ ਰਿਹਾ, ਮਾਂ ਦਾ ਕਲੌਤਾ ਪੁੱਤ ਆਪਦੀ ਮਾਂ ਨੂੰ ਕਹਿੰਦਾ, ਮਾਂ ਜੇ ਤੂੰ ਕਹੇ ਦਸਵੇਂ ਪਾਤਸ਼ਾਹ ਦੇ ਹੁਕਮਨਾਮੇ ਆਉਂਦੇ ਆ, ਜਿਹੜੇ ਦਸਵੇਂ ਪਾਤਸ਼ਾਹ ਦੇ ਤੂੰ ਮੈਨੂੰ ਇਤਿਹਾਸ ਸੁਣਾਉਣੀ ਹੈ, ਤੇ ਜੇ ਹੋਵੇ ਨਾ ਮੈਂ ਦਸਵੇਂ ਪਾਤਸ਼ਾਹ ਦੀ ਫੌਜ ਵਿੱਚ ਜਾ ਕੇ ਭਰਤੀ ਹੋ ਜਾ। ਸਾਧ ਸੰਗਤ ਜਦੋਂ ਮਾਂ ਦਾ ਕਲੌਤਾ ਪੁੱਤ ਕਹਿੰਦਾ, ਮਾਂ ਜਿਹੜੇ ਦਸਵੇਂ ਪਾਤਸ਼ਾਹ ਦੀ ਫੌਜ ਚ ਮੇਰਾ ਪਿਤਾ ਸ਼ਹੀਦ ਹੋਇਆ, ਮੈਂ ਉਸੇ ਫੌਜ ਚ ਮੈਂ ਭਰਤੀ ਹੋ ਜਾ। ਸਾਧ ਸੰਗਤ ਜਦੋਂ ਪਤਾ ਲੱਗਿਆ ਨਾ ਮਾਂ ਨੂੰ, ਤੇ ਮਾਂ ਪੁੱਤ ਨੂੰ ਇਉਂ ਤੋਰਦੀ ਆ ਜਿਵੇਂ ਆਪਾਂ ਪੁੱਤ ਨੂੰ ਵਿਆਹਣ ਦੇ ਸਮੇਂ ਤੋਰਦੇ ਹੁੰਦੇ ਆ, ਆਪਦੇ ਪੁੱਤ ਨੂੰ ਦਸਵੇਂ ਪਾਤਸ਼ਾਹ ਦੀ ਫੌਜ ਦੇ ਵਿੱਚ ਮਾਂ ਇਉਂ ਤੋਰਦੀ ਹੈ ਜਿਵੇਂ ਕੋਈ ਬੰਦਾ ਆਪਦੇ ਪੁੱਤ ਨੂੰ ਵਿਆਹਣ ਦੇ ਸਮੇਂ ਤੋਰਦਾ ਹੈ, ਤੇ ਮਾਂ ਆਪਦੇ ਪੁੱਤ ਨੂੰ ਦਸਵੇਂ ਪਾਤਸ਼ਾਹ ਦੀ ਫੌਜ ਵਿੱਚ ਭਰਤੀ ਹੋਣ ਵਾਸਤੇ ਤੋਰਦੀ ਹੈ, ਤੇ ਜਦੋਂ ਲੋਕ ਕਹਿੰਦੇ ਵੀ ਮੌਤ ਦੇ ਮੂੰਹ ਚ ਨੂੰ ਚੱਲਿਆ, ਇਹ ਜਿਹਾ ਸੀਨ ਹੋਣਾ। ਆਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਿਆ ਪਿਆ, ਕੋਈ ਰਸਤਾ ਬਸਤਾ ਨਹੀਂ ਜਾ ਰਹੀਆਂ, ਤੇ ਨਾਲ ਦੇ ਸਿੰਘ ਦਰਖਤਾਂ ਦੀਆਂ ਫਿਲਕਾਂ ਲਾਹ ਕੇ ਵੀ ਸ਼ੱਕੀ ਜਾਂਦੇ ਆ, ਤੇ ਪਰ ਇਹ ਪੰਗਤੀ ਕਿੰਨਾ ਤੇ ਢੁਕਦੀ ਹੈ, ਇਹ ਉਹਨਾਂ ਤੇ ਢੁਕਦੀ ਹੈ। ਕਬੀਰ ਮੋਹੇ ਮਰਨੇ ਕਾ ਚੌ ਹੈ, ਭਾਈ ਨੰਦ ਲਾਲ ਕਹਿੰਦਾ ਦਸਵੇਂ ਪਾਤਸ਼ਾਹ ਨੂੰ ਇੱਕ ਦਿਨ, ਕਹਿੰਦਾ ਮਹਾਰਾਜ ਇਉਂ ਚਿੱਤ ਕਰਦਾ ਵੀ ਤੁਹਾਡੀ ਖਾਤਰ ਸਰੀਰ ਟੁਕੜੇ ਟੁਕੜੇ ਕਰ ਦੇਵੇ। ਮਹਾਰਾਜ ਪੁੱਛਦੇ ਵੀ ਕੀ ਗੱਲ ਹੈ, ਕਿ ਕਾਹਦਾ ਸੌਦਾ ਹੈ? ਕਹਿੰਦਾ ਨਾ ਮਹਾਰਾਜ। ਮਹਾਰਾਜ ਸੱਚੇ ਪਾਤਸ਼ਾਹ ਭਾਈ ਨੰਦ ਲਾਲ ਜੀ ਗਜਨੀ ਚੋਂ ਆਣ ਕੇ ਮੁਲਤਾਨ ਰਹਿਣ ਲੱਗੇ, ਮੁਲਤਾਨ ਤੋਂ ਆਨੰਦਪੁਰ ਸਾਹਿਬ ਆਏ, ਜਿਨ੍ਹਾਂ ਨੂੰ ਗੋਏ ਦਾ ਖਿਤਾਬ ਦਿੱਤਾ ਵਿਦਿਆ ਦੇ ਕਰ ਉਹ ਵਿਚਾਰ। ਭਾਈ ਨੰਦ ਲਾਲ ਦਸਵੇਂ ਪਾਤਸ਼ਾਹ ਨੂੰ ਕਹਿੰਦਾ ਸੱਚੇ ਪਾਤਸ਼ਾਹ ਚਿੱਤ ਕਰਦਾ ਸਰੀਰ ਨੂੰ ਟੁਕੜੇ ਟੁਕੜੇ ਕਰਕੇ ਤੁਹਾਡੇ ਉੱਤੋਂ ਦੀ ਵਾਰ ਦੇਗੇ। ਮਹਾਰਾਜ ਕਹਿੰਦੇ ਵੀ ਮਤਲਬ ਕੀ? ਕਹਿੰਦਾ ਸੱਚੇ ਪਾਤਸ਼ਾਹ ਤਾਂ ਚਿੱਤ ਕਰਦਾ ਸਰੀਰ ਟੁਕੜੇ ਟੁਕੜੇ ਹੋਇਆ ਪਿਆ ਹੋਵੇ ਤੇ ਤੁਸੀਂ ਝਾਕ ਪੋ ਵੀ ਆਨੰਦ ਲਾਲ ਪਿਆ, ਕਿਰਪਾ ਕਟਾਗ ਅਬ ਲੋਗਨ ਕੀ ਨੁਕਤੀ ਨੂੰ ਕਹਿੰਦੇ ਆ, ਕਿਸੇ ਨੂੰ ਗੌਰ ਨਾ ਝਾਕਣਾ ਵੀ ਆ ਫਲਾਨਾ। ਕਹਿੰਦਾ ਮਹਾਰਾਜ ਜੀ ਜੇ ਸਰੀਰ ਟੁਕੜੇ ਟੁਕੜੇ ਹੋਇਆ ਪਿਆ ਹੋਵੇ ਤੇ ਤੁਸੀਂ ਪਵੋ ਝਾਕ ਗੌਰ ਨਾ ਵੀ ਆਨੰਦ ਲਾਲ ਹੈ, ਤੇ ਸਤਿਗੁਰੂ ਜੀ ਫਿਰ ਸਣੇ ਦੇਹੀ ਸੱਚਖੰਡ ਨੂੰ ਚੱਲੇ ਜਾਵਾਂਗੇ। ਇਸੇ ਤਰ੍ਹਾਂ ਮਾਈ ਦਾ ਕਲੌਤਾ ਪੁੱਤ ਸਾਧ ਸੰਗਤ ਦਸਵੇਂ ਪਾਤਸ਼ਾਹ ਦੀ ਫੌਜ ਦੇ ਵਿੱਚ ਭਰਤੀ ਹੋਣ ਚੱਲਿਆ, ਤੇ ਇਸੇ ਤਰ੍ਹਾਂ ਮਾਈ ਗੁਰਦਈ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਦੀ ਹੈ, ਕਹਿੰਦੀ ਸੱਚੇ ਪਾਤਸ਼ਾਹ ਮੈਂ ਆਨੰਦਪੁਰ ਸਾਹਿਬ ਦੀਆਂ ਖਬਰਾਂ ਬੜੀਆਂ ਭੈੜੀਆਂ ਸੁਣੀਆਂ, ਜਿਵੇਂ ਰਾਣੀ ਝਾਲਾ ਕੌਣ ਵਿੱਚ ਬੈਠੀ ਵਿੱਚ ਸਹੇਲੀਆਂ ਕੌਰ ਝਾਲਾ, ਮੁੱਖੋ ਇਹੋ ਬਚਨ ਅਲਾਪਦੀ ਹੈ, ਮੇਰਾ ਉਛਲਦਾ ਜਾਏ ਕਲੇਜੜਾ ਨੀ, ਮੈਨੂੰ ਜੰਦ ਮੇਰੀ ਛੱਡੀ ਜਾਮਦੀ ਹੈ। ਉਹ ਜਦੋਂ ਰਾਣੀ ਝਾਲਾ ਕੌਰ ਨੂੰ ਨਾ ਹੌਲ ਪੈਣ ਲੱਗੇ, ਮਾਈ ਬਿਸ਼ਨੀ ਮਾਈ ਪ੍ਰਤਾਪ ਮਾਈ ਕਿਸ਼ਨ ਇਹ ਮਤਾਵਾਂ ਪੁੱਛਦੀਆਂ, ਰਾਣੀ ਤੈਨੂੰ ਹੌਲ ਕਿਉਂ ਪੈਂਦੇ ਆ, ਤੈਨੂੰ ਦੰਦਲਾਂ ਪੈ ਜਾਂਦੀਆਂ ਹੈ? ਕਹਿੰਦੀ ਮੈਨੂੰ ਦੰਦਲਾਂ ਤਾਂ ਪੈਂਦੀਆਂ, ਮੈਨੂੰ ਆਨੰਦਪੁਰ ਸਾਹਿਬ ਦੀਆਂ ਖਬਰਾਂ ਬੜੀਆਂ ਭੈੜੀਆਂ ਮੈਂ ਸੁਣਦੀ ਹਾਂ। ਉਹ ਕਹਿੰਦੀ ਕਿਵੇਂ? ਕਹਿੰਦੀ ਮੇਰੇ ਹੌਲ ਤਾਂ ਪੈਂਦੇ ਆ, ਮੈਨੂੰ ਦੰਦਲਾਂ ਤਾਂ ਪੈਂਦੀਆਂ, ਮੈਂ ਸੁਣਿਆ ਮਾਝੇ ਦੇ ਸਿੰਘ ਦਸਵੇਂ ਪਾਤਸ਼ਾਹ ਨੂੰ ਬਦਾਵਾ ਲਿਖ ਕੇ ਆ ਗਏ ਵੀ ਤੂੰ ਸਾਡਾ ਗੁਰੂ ਨੀ, ਅਸੀਂ ਤੇਰੇ ਸਿੰਘ ਨੀ। ਕਹਿੰਦੀ ਮੈਨੂੰ ਹੌਲ ਤਾਂ ਪੈਂਦਾ, ਮੇਰਾ ਪੁੱਤ ਕਿਤੇ ਬਦਾਵੇ ਵਾਲੇ ਸਿੰਘਾਂ ਚ ਨਾ ਕੇ ਗੁਰੂ ਤੋਂ ਬੇਮੁੱਖ ਨਾ ਹੋ ਜੇ। ਕਹਿੰਦੀ ਮੈਨੂੰ ਹੌਲ ਤਾਂ ਪੈਂਦੇ ਆ ਬਈ ਮੇਰਾ ਪੁੱਤ ਕਿਤੇ ਦਸਵੇਂ ਪਾਤਸ਼ਾਹ ਨੂੰ ਬਦਾਵਾ ਲਿਖ ਕੇ ਨਾ ਜੇ, ਬੇਮੁੱਖ ਹੋਇਆ ਰਾਮ ਤੇ ਲੱਗਣ ਜਨਮ ਬਜੋਗ। ਹੁਣ ਮਤਾਵਾਂ ਨੇ ਬੜਾ ਸਮਝਾਇਆ, ਇਸੇ ਤਰ੍ਹਾਂ ਸਾਧ ਸੰਗਤ ਮਾਈ ਗੁਰਦਈ ਦਸਵੇਂ ਪਾਤਸ਼ਾਹ ਨੂੰ ਕਹਿੰਦੀ ਮਹਾਰਾਜ ਆਨੰਦਪੁਰ ਸਾਹਿਬ ਦੀਆਂ ਬੜੀਆਂ ਭੈੜੀਆਂ ਖਬਰਾਂ ਸੀ, ਪਰ ਮੈਂ ਤਾਂ ਆ ਹੁਣ ਤੁਹਾਨੂੰ ਤੁਹਾਡੋ ਬਲਿਹਾਰ ਜਾਨੀ ਹੈ, ਕਿਉਂ? ਮੈਂ ਆ ਵੀ ਸੁਣਿਆ ਸੀ ਸੱਚੇ ਪਾਤਸ਼ਾਹ ਉਹ ਸਾਧੂ ਮੋਇਆਂ ਦਾ ਵੀ ਸਾਥ ਨਿਭਾਉਂਦੇ, ਦੁਨੀਆਂ ਛੱਡਦੀ ਜਿਉਂਦਿਆਂ ਨੂੰ ਸਾਧੂ ਮੋਇਆਂ ਦਾ ਵੀ ਸਾਥ ਨਿਭਾਉਂਦੇ ਆ, ਦੁਨੀਆਂ ਛੱਡਦੀ ਜਿਉਂਦਿਆਂ ਨੂੰ ਛੱਡਦੀ ਜਿਉਂਦਿਆਂ ਸੱਚੇ ਪਾਤਸ਼ਾਹ ਨਾਨਕ ਕੱਚੜਿਆ ਸੋ ਤੋੜ ਢੂੰਡ ਸੱਜਣ ਸੰਤ ਪੱਕਿਆ, ਉਹ ਜਬਿੰਦੇ ਵਿਛੜਾ ਉਹ ਮੋਇਆ ਨਾ ਜਾਈ, ਮਹਾਰਾਜ ਹੁਣ ਕਿਰਪਾ ਕਰਿਓ ਮੇਰਾ ਲੋਕ ਤੇ ਪਰਲੋਕ ਸਮਾਰ ਦਿਓ, ਸਮਾਂ ਹੋਇਆ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਗੱਜ ਬੱਜ ਕੇ ਛੇ ਪੌੜੀਆਂ ਆਨੰਦ ਸਾਹਿਬ ਦੀਆਂ ਦਾ ਪਾਠ ਕਰਕੇ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸ਼ਾਹ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।